सच है भी सच नानक होसी भी सच आद सच वाहिगुरु जुगाद सच वाहिगुरु आद सच वाहिगुरु जुगाद सच वाहिगुरु हैप्पी सच वाहिगुरु होसी सच वाहिगुरु हैप्पी सच वाहिगुरु होसी सच वाहिगुरु आद सच वाहिगुरु जुगाद सच वाहिगुरु आद सच वाहिगुरु जुगाद सच वाहिगुरु ਸਤਿਕਾਰ ਯੋਗ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੋ ਸੰਸਾਰ ਦੇ ਸਾਂਝੇ ਅਵਤਾਰ ਸਾਰੇ ਸੰਸਾਰ ਨੂੰ ਸਾਂਝੀ ਬਾਣੀ ਸਾਂਝਾ ਉਪਦੇਸ਼ ਦੇਣ ਵਾਸਤੇ ਆਏ ਉਨ੍ਹਾਂ ਦੀ ਰਚਨਾ ਵਿਚੋਂ ਸਭ ਤੋਂ ਸ਼੍ਰੋਮਣੀ ਉੱਤਮ ਬਾਣੀ ਸ੍ਰੀ ਜਪਜੀ ਸਾਹਿਬ ਹੈ। ਜਪਜੀ ਸਾਹਿਬ ਦੇ ਵਿਚ 38 ਪੌੜੀਆਂ 2 ਸਲੋਕ ਤੇ 1 ਮੂਲ ਮੰਤਰ ਮਹਾਰਾਜ ਨੇ ਉਚਾਰਨ ਕੀਤਾ ਹੈ। ਮੂਲ ਮੰਤਰ ਦਾ ਪਾਠ ਇੱਕੋ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ, ਉਸ ਤੋਂ ਅੱਗੇ ਮਹਾਰਾਜ ਨੇ ਇਸ ਬਾਣੀ ਦਾ ਨਾਮ ਰੱਖਿਆ ਜਪ। ਜਪ ਤੋਂ ਅੱਗੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਆਦਿ ਸੱਚ। ਸੰਸਾਰ ਜਦੋਂ ਸਾਜਿਆ ਨਹੀਂ ਸੀ ਉਦੋਂ ਵੀ ਵਾਹਿਗੁਰੂ ਸੱਚ, ਜਦੋਂ ਸ੍ਰਿਸ਼ਟੀ ਦੀ ਸਾਜਨਾ ਕੀਤੀ ਉਦੋਂ ਵੀ ਵਾਹਿਗੁਰੂ ਸੱਚ, ਹੁਣ ਸ੍ਰਿਸ਼ਟੀ ਸਾਜੀ ਹੋਈ ਹੈ ਵਰਤਮਾਨ ਸਮੇਂ ਵਿਚ ਵੀ ਵਾਹਿਗੁਰੂ ਸੱਚ, ਤੇ ਜਦੋਂ ਸ੍ਰਿਸ਼ਟੀ ਹੋਵੇਗੀ ਨੀ ਅਕਾਲ ਪੁਰਖ ਪਰਮੇਸ਼ਰ ਉਦੋਂ ਵੀ ਸੱਚ। ਇਸ ਤੋਂ ਅੱਗੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਆਰੰਭ ਹੁੰਦੀ ਹੈ, ਜਿਸ ਪੌੜੀ ਵਿਚ ਗੁਰੂ ਨਾਨਕ ਦੇਵ ਜੀ ਦੇ ਅੱਗੇ ਇਕ ਸਵਾਲ ਪੈਦਾ ਹੋਇਆ ਕਿ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ। ਇਹ ਸਵਾਲ ਹੈ ਕਿਵੇਂ ਅਸੀਂ ਸੱਚੇ ਬਣ ਸਕੀਏ, ਕਿਵੇਂ ਜੋ ਕੂੜ ਦੀ ਕੰਧ ਜੀਵ ਅਤੇ ਈਸ਼ਵਰ ਦੇ ਵਿਚਾਲੇ ਪੈਦਾ ਹੋਈ ਹੈ ਉਸ ਕੂੜ ਦੀ ਕੰਧ ਨੂੰ ਕਿਵੇਂ ਢਾਇਆ ਜਾਵੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਚਾਰ ਦਾ ਨਵੇਕਲਾ ਢੰਗ ਸੀ, ਵੇ ਆਫ ਕਨਵਿੰਸਿੰਗ, ਕਿਸੇ ਨੂੰ ਸਮਝਾਉਣ ਦਾ ਉਨ੍ਹਾਂ ਦਾ ਵਿਲੱਖਣ ਤਰੀਕਾ ਸੀ ਕਿ ਜਿਸ ਨਾਲ ਵੀ ਗੁਰੂ ਮਹਾਰਾਜ ਨੇ ਚਰਚਾ ਕੀਤੀ, ਵਿਚਾਰ ਵਟਾਂਦਰਾ ਕੀਤਾ, ਪਹਿਲੋਂ ਸਤਿਗੁਰਾਂ ਨੇ ਆਪਣੀ ਵਿਚਾਰ ਨਹੀਂ ਦੱਸੀ। ਪਹਿਲਾਂ ਜਿਸ ਕਰਮ ਧਰਮ ਦੇ ਵਿਚ ਕੋਈ ਜੀਵ ਵਿਚਰ ਰਿਹਾ ਸੀ, ਪਹਿਲਾਂ ਉਸ ਦੇ ਧਰਮ ਦੀ, ਉਸ ਦੇ ਕਰਮ ਦੀ ਗੱਲ ਕੀਤੀ। ਜਿਵੇਂ ਇਕ ਕਾਬਲ ਡਾਕਟਰ ਕਿਸੇ ਮਰੀਜ਼ ਦਾ ਇਲਾਜ ਕਰਨ ਵਾਸਤੇ ਪਹਿਲਾਂ ਆਪਣੀ ਦਵਾਈ ਨਹੀਂ ਦੱਸਦਾ, ਪਹਿਲਾਂ ਉਸ ਮਰੀਜ਼ ਤੋਂ ਪੁੱਛਦਾ ਹੈ ਤੈਨੂੰ ਕਿੰਨੇ ਚਿਰ ਦਾ ਇਹ ਰੋਗ ਹੈ, ਤੁਹਾਡੇ ਘਰਾਣੇ ਵਿਚ ਤਾਂ ਇਹ ਰੋਗ ਨਹੀਂ, ਕਿਵੇਂ ਪੈਦਾ ਹੋਇਆ ਹੈ। ਮਰੀਜ਼ ਤੋਂ ਪਹਿਲਾਂ ਸਾਰੀ ਵਾਕਫੀਅਤ ਲੈ ਕੇ ਫਿਰ ਡਾਕਟਰ ਆਪਣੀ ਰਾਏ ਤੇ ਦਵਾਈ ਦੱਸਦਾ ਹੈ। ਇਸੇ ਤਰ੍ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਯੋਗੀਆਂ ਤੋਂ, ਸਿੱਧਾਂ ਤੋਂ, ਸਨਾਤਨੀ ਪੁਰਸ਼ਾਂ ਤੋਂ, ਰਿਸ਼ੀਆਂ ਮੁਨੀਆਂ ਤੋਂ, ਉਸ ਸਮੇਂ ਦੇ ਧਾਰਮਿਕ ਰਾਜਸੀ ਆਗੂਆਂ ਤੋਂ ਪਹਿਲਾਂ ਉਨ੍ਹਾਂ ਦੀ ਵਿਚਾਰ ਸੁਣੀ ਤੇ ਉਨ੍ਹਾਂ ਦੇ ਵਿਚਾਰ ਸੁਣ ਕੇ ਉਨ੍ਹਾਂ ਦੇ ਮਤ ਵਿਚੋਂ ਹੀ, ਉਨ੍ਹਾਂ ਦੇ ਕਰਮਾਂ ਵਿਚੋਂ ਹੀ ਮਹਾਰਾਜ ਨੇ ਸਿਕਸ਼ਾ ਦਿੱਤੀ। ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਡੇ ਹਿੰਦੁਸਤਾਨ ਦੇ ਵਿਚ ਉਸ ਸਮੇਂ ਚੱਲ ਰਹੇ ਚਾਰ ਮਤ, ਚਾਰ ਸੰਪਰਦਾਵਾਂ, ਚਾਰ ਮਾਰਗ ਜੋ ਵਾਹਿਗੁਰੂ ਨੂੰ ਮਿਲਾਉਣ ਵਾਸਤੇ ਚੱਲ ਰਹੇ ਸੀ, ਉਨ੍ਹਾਂ ਚਾਰਾਂ ਮਤਾਂ ਤੋਂ ਹੀ ਮਹਾਰਾਜ ਨੇ ਆਪਣੀ ਗੱਲ ਆਰੰਭ ਕੀਤੀ। ਇਕ ਬਹੁਤ ਵੱਡੀ ਗਿਣਤੀ ਦਾ ਮਤ ਸਾਡੇ ਦੇਸ਼ ਵਿਚ ਹੁਣ ਵੀ ਹੈ, ਉਸ ਮਤ ਨੂੰ ਕਹਿੰਦੇ ਨੇ ਸੋਧੀਆਂ ਦਾ ਮਤ, ਪਵਿੱਤਰਤਾ ਰੱਖਣ ਵਾਲਾ ਮਤ। ਜਿਨ੍ਹਾਂ ਦਾ ਦ੍ਰਿਸ਼ਟਾਂਤ ਹੈ ਸਿਧਾਂਤ ਹੈ ਕਿ ਤੀਰਥਾਂ ਤੇ ਇਸ਼ਨਾਨ ਕਰੋ, ਪਵਿੱਤਰ ਰਹੋ, ਕਿਸੇ ਦੇ ਹੱਥ ਦਾ ਪ੍ਰਸ਼ਾਦਾ ਨਹੀਂ ਛਕਣਾ, ਕਿਸੇ ਦੇ ਕੱਪੜੇ ਨੂੰ ਹੱਥ ਨਹੀਂ ਲਾਉਣਾ, ਆਪਣੇ ਕੋਲ ਕਿਸੇ ਨੂੰ ਸਪਰਸ਼ ਨਹੀਂ ਕਰਨ ਦੇਣਾ। ਉਹਨਾਂ ਨੂੰ ਕਹਿੰਦੇ ਨੇ ਸੋਧੀਏ। ਉਸ ਮਤ ਤੋਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਵਿਚਾਰ ਆਰੰਭ ਕੀਤੇ ਨੇ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ। ਸੋਚ ਨਾਮ ਹਿੰਦੀ ਵਿਚ ਹੈ ਇਸ਼ਨਾਨ ਦਾ, ਪਵਿੱਤਰ ਹੋਣ ਦਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜੇ ਲੱਖਾਂ ਵਾਰ ਵੀ ਸਰੀਰ ਦੇ ਇਸ਼ਨਾਨ ਕੀਤੇ ਜਾਣ, ਲੱਖਾਂ ਤੀਰਥਾਂ ਤੇ ਜਾ ਕੇ ਇਸ਼ਨਾਨ ਕੀਤੇ ਜਾਣ, ਸਰੀਰ ਦੇ ਇਸ਼ਨਾਨ ਕਰਨ ਨਾਲ ਤੇਰੇ ਮਨ ਨੇ ਪਵਿੱਤਰ ਨਹੀਂ ਹੋਣਾ। ਸੋਚੈ ਕਹੀਏ ਇਸ਼ਨਾਨ ਕਰਨ ਤੋਂ ਸੋਚ ਨਾ ਹੋਵੇ, ਤੇਰੇ ਤਨ ਦੇ ਨਾਤਿਆਂ ਤਨ ਦੇ ਇਸ਼ਨਾਨ ਕੀਤਿਆਂ ਤੇਰੇ ਮਨ ਨੇ ਪਵਿੱਤਰ ਨਹੀਂ ਹੋਣਾ। ਜੇ ਸੋਚੀ ਲੱਖ ਵਾਰ, ਲੱਖਾਂ ਵਾਰ ਤੀਰਥਾਂ ਤੇ ਇਸ਼ਨਾਨ ਕਰੋ, ਸਾਬਣ ਸ਼ੈਂਪੂ ਮਲੀਏ, ਪਰ ਤਨ ਦੇ ਇਸ਼ਨਾਨਾਂ ਦੀ ਸ਼ੁੱਧੀ ਨੇ ਤੇਰੇ ਮਨ ਤੱਕ ਅਸਰ ਨਹੀਂ ਕਰਨਾ। ਤੇ ਸਤਿਗੁਰ ਪਾਤਸ਼ਾਹ ਜੀ ਬਚਨ ਕਰਦੇ ਨੇ ਜੇ ਮਨ ਨਿਰਮਲ ਨਾ ਹੋਇਆ ਤਾਂ ਗੁਰੂ ਗ੍ਰੰਥ ਸਾਹਿਬ ਵਿਚ ਸਤਿਗੁਰ ਦਾ ਹੁਕਮ ਹੈ ਕਿ ਮਨ ਮੈਲੇ ਹੈ ਸਭ ਕੁਛ ਮੈਲਾ। ਜਿਸ ਪੁਰਸ਼ ਦਾ ਮਨ ਮੈਲਾ ਹੈ ਉਹਦਾ ਸਭ ਕੁਝ ਇਹ ਮੈਲਾ ਹੈ। ਦੂਜਾ ਭਾਵ ਅਰਥ, ਜਿਸ ਦੇ ਮਨ ਵਿਚ ਮੈਲ ਹੈ ਉਹਨੂੰ ਦੁਨੀਆਂ ਵਿਚ ਨਿਰਮਲ ਦਿਖਣਾ ਹੀ ਕੋਈ ਨਹੀਂ, ਦੁਨੀਆਂ ਵਿਚ ਸ਼ੁੱਧ ਦਿਖਣਾ ਹੀ ਕੋਈ ਨਹੀਂ। ਉਹ ਜਿਸ ਤੇ ਵੀ ਨਜ਼ਰ ਪਾਵੇਗਾ ਉਹਨੂੰ ਚੋਰ ਦਿਖੇਗਾ, ਪਾਪੀ ਦਿਖੇਗਾ। ਜਿੱਥੇ ਵੀ ਉਹਦੀ ਦ੍ਰਿਸ਼ਟੀ ਜਾਵੇਗੀ ਮੈਲ ਹੀ ਮੈਲ ਦਿਖੇਗੀ। ਜੇ ਮਨ ਮੈਲਾ ਹੈ ਤਾਂ ਇਹ ਸਾਰਾ ਸੰਸਾਰ ਉਹ ਚੰਗੇ ਭਲੇ ਪੁਰਸ਼ਾਂ ਨੂੰ ਵੀ ਖਰਾਬ ਹੈ ਸਮਝੇਗਾ। ਸਤਿਗੁਰ ਪਾਤਸ਼ਾਹ ਕਹਿੰਦੇ ਮਨ ਮੈਲੇ ਹੈ ਸਭ ਕੁਛ ਮੈਲਾ, ਤੇ ਤਨ ਧੋਤੇ ਮਨ ਖੱਛਾ ਨਾ ਹੋਏ। ਇਹ ਸਰੀਰ ਦੇ ਧੋਤਿਆਂ, ਸਰੀਰ ਦੇ ਇਸ਼ਨਾਨ ਕੀਤਿਆਂ ਤੇਰੇ ਮਨ ਨੇ ਨਿਰਮਲ ਨਹੀਂ ਹੋਣਾ। ਸਤਿਗੁਰਾਂ ਨੇ ਪ੍ਰਮਾਣ ਦਿੱਤਾ ਹੈ, ਆਪਾਂ ਅੱਲਾ ਘੀਆ ਜਿਹਨੂੰ ਕੱਦੂ ਕਹਿੰਦੇ ਸਬਜ਼ੀ ਛਕਦੇ ਹਾਂ ਲੰਗਰਾਂ ਦੇ ਵਿਚ, ਪਰ ਕਈ ਕੱਦੂਆਂ ਦੀ ਤਸੀਰ ਕੌੜੀ ਹੁੰਦੀ ਹੈ। ਸਤਿਗੁਰ ਕਹਿੰਦੇ ਉਸ ਕੱਦੂ ਨੂੰ ਲੈ ਕੇ ਭਾਵੇਂ 100 ਵਾਰ ਧੋ ਲਈਏ, ਉਹਦੇ ਤਨ ਨੂੰ ਕਿੰਨੇ ਹੀ ਸਾਫ਼ ਕਰ ਲਈਏ ਪਰ ਉਹਦੀ ਕੁੜੱਤਣ ਨਹੀਂ ਜਾਣੀ। ਬਾਹਰੋਂ ਧੋਤੀ ਤੂੰਬੜੀ, ਅੰਦਰ ਵਿਸ ਨਕੋਰ। ਉਸ ਘੀਆ ਨੂੰ, ਅੱਲਾ ਨੂੰ, ਕੱਦੂ ਨੂੰ ਬਾਹਰੋਂ ਜਿੰਨਾ ਮਰਜ਼ੀ ਧੋ ਲੋ, ਉਹਦੀ ਅੰਦਰਲੀ ਕੁੜੱਤਣ ਨਹੀਂ ਜਾਣੀ। ਕੀ ਹੈ ਤੂੰਬੜੀ? ਸਾਡਾ ਸਰੀਰ ਗੁਰਸਿੱਖ ਪਿਆਰਿਓ ਲੱਖਾਂ ਵਾਰ ਧੋ ਲਈਏ, ਜੇ ਮਨ ਵਿਕਾਰੀ ਹੈ, ਮਨ ਮੈਲ ਹੈ, ਉਹਦੀ ਮੈਲ ਨਹੀਂ ਘੱਟ ਹੋਣੀ। ਸਤਿਗੁਰ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦਾ ਉਪਦੇਸ਼ ਇਥੋਂ ਆਰੰਭ ਕੀਤਾ ਕਿ ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ। ਲੱਖਾਂ ਵਾਰ ਜਾ ਕੇ ਤੀਰਥਾਂ ਤੇ ਗੋਤੇ ਲਾਈਏ ਮਨ ਨਿਰਮਲ ਨਹੀਂ ਹੋਣਾ, ਕਿਉਂਕਿ ਬਾਹਰ ਦੇ ਪਾਣੀ, ਬਾਹਰ ਦੇ ਸਾਬਣ ਇਹ ਸਥੂਲ ਮਾਦੇ ਤੱਕ ਪਹੁੰਚ ਰੱਖਦੇ ਨੇ। ਮਨ ਮਾਦਾ ਨਹੀਂ ਹੈ, ਉਹ ਨਿਰਗੁਣ ਹੈ, ਜਿਸ ਕਰਕੇ ਇਹ ਸਾਬਣ ਸ਼ੈਂਪੂ ਤੇ ਪਾਣੀ ਉਥੇ ਤੱਕ ਮਹਿਦੂਦ ਨਹੀਂ ਹਨ ਜਿੱਥੇ ਸਾਡੇ ਮਨ ਦਾ ਵਸ ਹੈ। ਮਹਾਰਾਜ ਕਹਿੰਦੇ ਤੀਰਥਾਂ ਤੇ ਇਸ਼ਨਾਨ, ਤੀਰਥਾਂ ਤੇ ਗੋਤੇ, ਤੀਰਥਾਂ ਤੇ ਜਾ ਕੇ ਪਵਿੱਤਰ ਹੋਣ ਦੀ ਜੋ ਮਰਜ਼ਾਦਾ ਚੱਲੀ ਏ ਕੇਵਲ ਤਨ ਤੱਕ ਮਹਿਦੂਦ ਰਹਿੰਦੀ ਏ ਤੇ ਮਨ ਤੱਕ ਜੇ ਜਾਣਾ ਤਾਂ ਵਾਹਿਗੁਰੂ ਈਸ਼ਵਰ ਪਰਮੇਸ਼ਰ ਦੇ ਨਾਮ ਦੀ ਪਹੁੰਚ ਹੈ। ਇਸੇ ਕਰਕੇ ਸਤਿਗੁਰਾਂ ਨੇ ਬਚਨ ਕੀਤਾ ਭਾਈ ਤੀਰਥਾਂ ਤੇ ਨਹਾਉਣ ਜਾਓ ਤਾਂ ਕੇਵਲ ਪਾਣੀ ਤੱਕ ਮਹਿਦੂਦ ਨਾ ਰਹੋ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਅਸਲ ਪਵਿੱਤਰਤਾ ਜੇ ਤੇਰੇ ਮਨ ਨੂੰ ਕਰਨੀ ਹੈ ਤਾਂ ਉਹ ਨਾ ਕਿਤਾਬਾਂ ਦੇ ਪੜਿਆਂ ਤੋਂ ਹੋਣੀ ਹੈ, ਨਾ ਤੀਰਥਾਂ ਤੇ ਦਾਨ ਪੁੰਨ ਕੀਤਿਆਂ ਹੋਣੀ ਹੈ, ਨਾ ਤੀਰਥਾਂ ਤੇ ਇਸ਼ਨਾਨ ਕੀਤਿਆਂ ਹੋਣੀ ਹੈ। ਉਹ ਹੋਣੀ ਹੈ ਵਾਹਿਗੁਰੂ ਦੇ ਸਿਮਰਨ ਵਿੱਚੋਂ, ਉਹ ਹੋਣੀ ਹੈ ਭਗਵਾਨ ਈਸ਼ਵਰ ਦੇ ਨਾਮ ਵਿੱਚੋਂ। ਲੱਖਾਂ ਤੀਰਥਾਂ ਤੇ ਜਾ ਕੇ ਮਹਾਰਜ ਕਹਿੰਦੇ ਗੋਤੇ ਲਾਓ, ਇਸ਼ਨਾਨ ਕਰੋ, ਪਰ ਤੇਰੇ ਮਨ ਨੇ ਨਿਰਮਲ ਨਹੀਂ ਹੋਣਾ। ਇਹ ਮਨ ਨਿਰਮਲ ਨਾ ਹੋਵੇ ਭਾਵੇਂ ਲੱਖਾਂ ਤੀਰਥੀ ਨਾਈਏ, ਮਨ ਦੀ ਮਹਿਲ ਨਾ ਜਾਵੇ ਲੱਖਾਂ ਤੀਰਥੀ ਨਾਈਏ, ਲੱਖਾਂ ਤੀਰਥੀ ਨਾਈਏ, ਭਾਵੇਂ ਲੱਖਾਂ ਤੀਰਥਾਂ ਨਾਈਏ, ਇਸ ਮਨ ਦੀ ਮਹਿਲ ਨਾ ਜਾਵੇ ਭਾਵੇਂ ਲੱਖਾਂ ਤੀਰਥੀ, ਮਨ ਦੀ ਮਹਿਲ ਨਾ ਜਾਵੇ ਭਾਵੇਂ ਲੱਖਾਂ ਤੀਰਥਾਂ ਨਾਈਏ, ਦੂਜਾ ਮਤ ਸਾਡੇ ਦੇਸ਼ ਵਿਚ ਬੜਾ ਪ੍ਰਧਾਨ ਮਤ ਹੈ। ਉਹ ਵੀ ਉਨ੍ਹਾਂ ਦਾ ਵਿਚਾਰ ਹੈ ਕਿ ਮੌਨ ਧਾਰਨ ਕਰੋ, ਮੁਖ ਤੋਂ ਬੋਲੋ ਨਾ। ਜੇ ਮੁਖ ਤੋਂ ਬੋਲਣਾ ਬੰਦ ਕਰੋਗੇ ਤੇ ਮਨ ਟਿਕ ਜਾਵੇਗਾ। ਉਨ੍ਹਾਂ ਬਾਬਤ ਸਤਿਗੁਰਾਂ ਨੇ ਵਿਚਾਰ ਦਿੱਤਾ, ਚੁੱਪੈ ਚੁੱਪ ਨਾ ਹੋ ਬਈ। ਐ ਸੰਸਾਰ ਦੇ ਲੋਕੋ, ਮੂੰਹ ਤੋਂ ਬੋਲਣਾ ਬੰਦ ਕਰਕੇ ਆਪਣੇ ਮਨ ਨੂੰ ਤੁਸੀਂ ਚੁੱਪ ਨਹੀਂ ਕਰਾ ਸਕਦੇ। ਚੁੱਪੈ ਚੁੱਪ ਨਾ ਹੋ ਬਈ। ਜੇ ਮੁਖ ਤੋਂ ਬੋਲਣਾ ਚੁੱਪ ਕਰ ਦੋਗੇ, ਉਸ ਚੁੱਪ ਨਾਲ ਤੁਹਾਡੇ ਮਨ ਨੇ ਚੁੱਪ ਨਹੀਂ ਕਰਨਾ। ਸਤਿਗੁਰਾਂ ਦੀ ਬਾਣੀ ਦਾ ਪ੍ਰਮਾਣ ਹੈ ਕਿ ਮੋਨੀ ਹੋਏ ਬੈਠਾ ਇਕਾਂਤੀ ਹਿਰਦੈ ਕਲਪਨ ਗੰਠਾ। ਮੂੰਹ ਤੋਂ ਬੋਲਣਾ ਬੰਦ ਕਰ ਦਿੱਤਾ, ਇਕੱਲਾ ਰਹਿਣ ਲੱਗ ਗਿਆ, ਪਰ ਮੁਖ ਤੋਂ ਬਚਨ ਬੋਲਣੇ ਬੰਦ ਕਰਤੇ ਤੇ ਮਨ ਵਿਚ ਤਾਂ ਸੰਕਲਪਾਂ ਵਿਕਲਮਾਂ ਦੀ ਪੰਡ ਬੰਨ ਹੋ ਗਈ, ਕੱਠ ਹੋ ਗਿਆ ਵਿਚਾਰਾਂ ਦਾ। ਤੁਸੀਂ ਬਹੁਤ ਮੋਨੀਆਂ ਨੂੰ ਵੇਖਿਆ ਹੋਣੇ, ਉਹ ਮੂੰਹ ਤੋਂ ਤਾਂ ਬੋਲਣਾ ਬੰਦ ਕਰਦੇ ਨੇ, ਫਿਰ ਹੱਥਾਂ ਨਾਲ ਇਸ਼ਾਰੇ ਕਰਦੇ ਨੇ, ਅੱਖਾਂ ਨਾਲ ਇਸ਼ਾਰੇ ਕਰਦੇ ਨੇ, ਕਾਗਜ਼ਾਂ ਤੇ ਲਿਖ ਲਿਖ ਕੇ ਦਿੰਦੇ ਨੇ। ਉਹ ਜਿਹੜਾ ਕਾਗਜ਼ਾਂ ਤੇ ਲਿਖਣਾ, ਹੱਥਾਂ ਨਾਲ ਇਸ਼ਾਰੇ ਕਰਨੇ, ਅੱਖਾਂ ਨਾਲ ਇਸ਼ਾਰੇ ਕਰਨੇ, ਉਹ ਮਨ ਹੀ ਬੋਲ ਰਿਹਾ, ਉਹ ਮਨ ਹੀ ਅੰਦਰੋਂ ਆਵਾਜ਼ਾਂ ਦੇ ਰਿਹਾ। ਸਤਿਗੁਰ ਨਾਨਕ ਦੇਵ ਕਹਿੰਦੇ, ਗੁਰਮੁਖੋ ਇਹ ਜੀਭਾ ਬੋਲਣ ਵਾਸਤੇ ਦਿੱਤੀ ਹੈ। ਜੇ ਗੂੰਗੇ ਬਣਾਉਣਾ ਹੁੰਦਾ, ਵਾਹਿਗੁਰੂ ਨੇ ਬਹੁਤ ਨੂੰ ਜੇਭਾ ਦਿੱਤੀ, ਉਹ ਨਹੀਂ ਬੋਲਣ ਦੀ ਸਮਰੱਥਾ ਹੀ ਨਹੀਂ ਦਿੱਤੀ। ਤੇ ਸਾਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਕਿ ਜੇਭਾ ਤੈਨੂੰ ਬੋਲਣ ਵਾਸਤੇ ਦਿੱਤੀ ਹੈ, ਪਰ ਬੋਲਣ ਦਾ ਵਿਚਾਰ ਦੱਸਿਆ ਬਾਣੀ ਦੇ ਵਿਚ ਕਿ ਕਿੱਥੇ ਬੋਲਣਾ ਤੇ ਕਿੱਥੇ ਚੁੱਪ ਕਰਨਾ। ਮਹਾਰਾਜ ਕਹਿੰਦੇ, ਸੰਤ ਮਿਲੇ ਕਿਛ ਸੁਣੀਏ ਕਹੀਏ। ਜਿੱਥੇ ਕੋਈ ਨੇਕ ਬੰਦਾ ਮਿਲਦਾ, ਚੰਗੇ ਵਿਚਾਰਾਂ ਵਾਲਾ ਪੁਰਸ਼ ਮਿਲਦਾ, ਉਥੇ ਭਾਈ ਬੋਲ, ਉਹਦੇ ਨਾਲ ਬਚਨ ਬਿਲਾਸ ਕਰ, ਗੱਲਬਾਤ ਕਰ। ਪਰ ਜਿੱਥੇ ਕੋਈ ਨਾਸਤਕ ਮਿਲਦਾ, ਮਨਮੁਖ ਬੰਦਾ ਮਿਲਦਾ, ਉਥੇ ਮਹਾਰਾਜ ਕਹਿੰਦੇ ਮੌਨ ਧਾਰਨ ਕਰ ਲੈ। ਉਥੇ ਨੀ ਜੀਭਾਂ ਤੋਂ ਕੰਮ ਲੈਣਾ। ਜਿੱਥੇ ਕੋਈ ਨੇਕ ਪੁਰਸ਼ ਤੈਨੂੰ ਮਿਲਦਾ, ਉਹਦੇ ਨਾਲ ਬਚਨ ਬਿਲਾਸ ਕਰ, ਕੋਈ ਨੇਕ ਸਿਕਸ਼ਾ ਪ੍ਰਾਪਤ ਹੋਵੇਗੀ। ਪਰ ਜਿੱਥੇ ਕੋਈ ਗਲਤ ਬੰਦਾ ਮਿਲਦਾ, ਮਿਲੇ ਅਸੰਤ ਮਸ਼ਟ ਕਰ ਰਹੀਏ। ਤੇ ਜੇਬਾ ਦਿੱਤੀ ਕਾਹਦੇ ਵਾਸਤੇ? ਸਾਨੂੰ ਗੁਰਮੁਖੋ ਵਾਹਿਗੁਰੂ ਦਾ, ਭਗਵਾਨ ਦਾ, ਅਕਾਲ ਪੁਰਖ ਦਾ ਸਿਮਰਨ ਕਰਨ ਵਾਸਤੇ। ਤੇ ਜਿਹੜੀ ਜੀਭਾ ਦੇ ਨਾਲ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ, ਭਗਵਾਨ ਦਾ ਨਾਮ ਲਿਆ ਜਾਂਦਾ, ਉਸ ਜੀਭਾ ਨੂੰ ਤਾਂ ਬਾਣੀ ਨੇ ਕਹਿ ਦਿੱਤਾ, ਜਿਹੜਾ ਸਤਨਾਮ ਸਤਨਾਮ ਜਪਦਾ ਤਨ ਹੈ ਮੁਖੜਾ, ਤਨ ਓ ਮੁਖੜਾ। ਸਤਨਾਮ ਸਤਨਾਮ ਜਪਦਾ ਤਨ ਹੈ ਮੁਖੜਾ, ਤਨ ਓ ਮੁਖੜਾ। ਵਾਹਿਗੁਰੂ ਵਾਹਿਗੁਰੂ ਜਪਦਾ ਜਿਹੜਾ, ਵਾਹਿਗੁਰੂ ਵਾਹਿਗੁਰੂ ਜਪਦਾ, ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦਾ, ਵਾਹਿਗੁਰੂ ਵਾਹਿਗੁਰੂ ਜਪਦਾ, ਸਤਨਾਮ ਸਤਨਾਮ ਜਪਦਾ ਤਨ ਹੈ ਮੁਖੜਾ, ਤਨ ਓ ਮੁਖੜਾ। ਸਤਨਾਮ ਸਤਨਾਮ ਜਪਦਾ ਤਨ ਹੈ ਮੁਖੜਾ, ਤਨ ਓ ਮੁਖੜਾ। ਮਹਾਰਾਜ ਕਹਿੰਦੇ ਜੀਭਾ ਦਿੱਤੀ ਏ, ਇਹਦੇ ਨਾਲ ਰਾਮ ਦਾ ਨਾਮ ਜਪੋ। ਚੁੱਪ ਕਰਨ ਵਾਸਤੇ ਜੀਭਾ ਨਹੀਂ ਦਿੱਤੀ। ਕਬੀਰ ਸੋਈ ਮੁਖ ਧਨ ਹੈ, ਜਾਂ ਮੁਖ ਕਹੀ ਹੈ ਰਾਮ। ਜਿਨ੍ਹਾਂ ਮੁਖਾਂ ਵਿਚੋਂ ਰਾਮ ਸ਼ਬਦ ਨਿਕਲਦਾ, ਉਹ ਰਸਨਾ ਧਨ ਹੈ। ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀ ਏ। ਤੀਸਰਾ ਮਤ ਸਾਡੇ ਦੇਸ਼ ਵਿਚ ਸੀ ਗੁਰਮੁਖੋ, ਉਹ ਕਹਿੰਦੇ ਸੀ ਮਨ ਜੋ ਕੁਝ ਮੰਗਦਾ ਇਹਨੂੰ ਉਹੀ ਕੁਝ ਛਕਾਓ। ਜਿੱਥੇ ਜਾਣਾ ਚਾਹੁੰਦਾ ਉੱਥੇ ਜਾਣ ਦਿਓ। ਜਿਹੜੇ ਪਦਾਰਥ ਮੰਗਦਾ ਪਦਾਰਥ ਦਿਓ। ਜੋ ਬੋਲਣਾ ਚਾਹੁੰਦਾ ਉਹ ਇਹਨੂੰ ਬੋਲਣ ਦਿਓ। ਖੁੱਲੀ ਛੁੱਟੀ ਦੇ ਦਿਓ ਮਨ ਨੂੰ, ਤੇ ਮਨ ਰੱਜ ਕੇ ਟਿਕ ਜਾਵੇਗਾ। ਉਹਨਾਂ ਦਾ ਇਹ ਸਿਧਾਂਤ ਹੈ ਕਿ ਜਦੋਂ ਇਹਨੂੰ ਸਾਰੇ ਪਦਾਰਥ ਛਕਾ ਦੇਵਾਂਗੇ, ਮਨ ਮਰਜ਼ੀ ਦੇ ਪਦਾਰਥ ਦੇਵਾਂਗੇ, ਤਾਂ ਇਹ ਆਪੇ ਟਿਕ ਜੂਗਾ। ਬਾਬੇ ਨਾਨਕ ਨੇ ਉਨ੍ਹਾਂ ਦਾ ਵੀ ਜਵਾਬ ਦਿੱਤਾ ਕਿ ਮਨ ਦੀ ਭੁੱਖ ਐਸੀ ਹੈ ਪ੍ਰੇਮੀਓ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਪਾਰ। ਸੱਤਾਂ ਪੁਰੀਆਂ ਦੇ ਪਦਾਰਥ ਤੇ ਮਾਇਆ ਜੇ ਪੰਡਾਂ ਬੰਨ ਕੇ ਵੀ ਮਨ ਨੂੰ ਦੇ ਦਈਏ, ਇਹਦੀ ਭੁੱਖ ਤਾਂ ਵੀ ਨਹੀਂ ਹਟਣੀ। ਇਹ ਭੁੱਖਾ ਇਤਨਾ ਹੈ, ਆਪਾਂ ਵੇਖਦੇ ਹਾਂ ਦਿਨ ਵਿਚ ਕਿੰਨੀ ਵਾਰ ਰੱਜਦੇ ਹਾਂ ਆਪਾਂ। ਸਵੇਰੇ ਬ੍ਰੇਕਫਾਸਟ ਕਰੀ ਦਈਏ, ਇਕ ਵਜੇ ਫੇਰ ਪ੍ਰਸ਼ਾਦੇ ਛਕੀਦੇ ਨੇ ਰੱਜ ਕੇ, ਤੇ ਦੁਪਹਿਰੇ ਨੂੰ ਆਪਾਂ ਕਹੀ ਦਾ ਘਰਦਿਆਂ ਨੂੰ ਮੈਂ ਰੱਜ ਗਿਆ, ਆਨੰਦ ਹੋ ਗਿਆ, ਭਰਪੂਰ ਹੋ ਗਿਆ। ਅੱਠ ਕੁ ਵਜੇ ਫੇਰ ਚੁੱਲ੍ਹੇ ਕੋਲ ਫਰੀਦਾ ਵੀ ਤਵਾ ਪਰਾਤ ਖੜਕੀ ਏ ਕਿ ਨਹੀਂ ਖੜਕੀ। ਭੁੱਖਿਆ ਭੁੱਖ ਨਾ ਉਤਰੀ, ਇਹਨੂੰ ਜਿੰਨੀ ਵਾਰ ਮਰਜ਼ੀ ਰਜਾ ਲਓ ਫੇਰ ਭੁੱਖੇ ਦਾ ਭੁੱਖ। ਜੇ ਇਹਨੂੰ ਕਹੋ ਭਾਈ ਤੈਨੂੰ ਦੁਪਹਿਰੇ ਰਜਾਇਆ ਸੀ, ਹੁਣ ਫੇਰ ਲੰਗਰ ਚ ਫਿਰਦੇ, ਇਕੋ ਇਕ ਜਵਾਬ ਹੈ ਸਾਡੇ ਮਨ ਦਾ, ਤੁਸੀਂ ਦੁਪਹਿਰੇ ਦੀ ਗੱਲ ਛੱਡੋ, ਹੁਣ ਸ਼ਾਮ ਨੂੰ ਦੱਸੋ ਕੀ ਲੰਗਰ ਵਿਚ ਬਣੇ। ਉਸ ਮਤ ਦਾ ਸਿਧਾਂਤ ਸੀ ਕਿ ਮਨ ਨੂੰ ਰਜਾ ਦੋ ਪਦਾਰਥਾਂ ਦੇ ਨਾਲ। ਜੋ ਵੀ ਮੰਗਦਾ ਇਨ੍ਹਾਂ ਨੂੰ ਖਾਣ ਦਿਓ, ਜਿੱਥੇ ਜਾਣਾ ਚਾਹੁੰਦਾ ਉੱਥੇ ਜਾਣ ਦਿਓ, ਜਿਹੜਾ ਕੰਮ ਕਰਨਾ ਚਾਹੁੰਦਾ ਉਹ ਕਰਨ ਦਿਓ, ਫਿਰ ਇਹ ਟਿਕ ਜੂਗਾ। ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਤੁਹਾਡਾ ਸੰਸਾਰੀ ਜੀਵਾਂ ਦਾ ਕੀ ਟਿਕਣਾ, ਇਹ ਤਾਂ ਇੰਦਰ ਵਰਗੇ ਇੰਦਰ ਦੇ ਰਾਜ ਕਰਨ ਵਾਲੇ ਬੈਕੁੰਠ ਦੇ ਰਾਜੇ, ਉਨ੍ਹਾਂ ਦਾ ਵੀ ਨਹੀਂ ਟਿਕਿਆ, ਉਨ੍ਹਾਂ ਦਾ ਮਨ ਵੀ ਭੁੱਖਾ ਹੀ ਰਿਹਾ। ਬੜੇ ਬੜੇ ਬਾਦਸ਼ਾਹ, ਬੜੇ ਬੜੇ ਅਮੀਰ ਕਿਸੇ ਨੂੰ ਵੇਖ ਕੇ ਪੁੱਛ ਕੇ ਵੇਖ ਲੋ ਵੀ ਰੱਜ ਗਏ। ਰੱਜੇ ਤਾਂ ਇੱਥੇ ਰਾਜੇ ਨਹੀਂ, ਤੇ ਦੁਨੀਆਂ ਨੇ ਕੀ ਰੱਜਣਾ। ਸਤਿਗੁਰ ਪਾਤਸ਼ਾਹ ਕਹਿੰਦੇ ਸਾਰੇ ਸੰਸਾਰ ਦੇ ਪਦਾਰਥ, ਸਾਰੇ ਸੰਸਾਰ ਦੇ ਸੁਖ, ਸਾਰੇ ਸੰਸਾਰ ਦੀ ਮਾਇਆ ਜੇ ਪੰਡਾ ਬੰਨ ਕੇ ਵੀ ਮਨ ਕੋਲ ਲਿਆ ਦੋ ਤਾਂ ਵੀ ਇਹਨੇ ਰੱਜਣਾ ਨਹੀਂ। ਸੱਤਾਪੁਰੀਆਂ ਦੇ ਪਾਰ, ਸੱਤਪੁਰੀਆਂ ਜਿਨ੍ਹਾਂ ਨੂੰ ਸਾਡੇ ਪੁਰਾਤਨ ਸੰਸਕ੍ਰਿਤੀ ਦੇ ਵਿਚ ਬਹੁਤ ਪਵਿੱਤਰ ਮੰਨਿਆ, ਕੇਦਾਰ ਅਵੰਤਕਾ ਆਦਿਕ ਪੁਰੀਆਂ ਹਨ। ਵਿਸ਼ਨੂੰ ਭਗਵਾਨ ਜੀ ਦੀ ਪੁਰੀ ਹੈ, ਸ਼ਿਵ ਜੀ ਦੀ ਪੁਰੀ ਬਨਾਰਸ, ਗੁਰਸਿੱਖ ਪਿਆਰਿਓ। ਸੱਤਾਂ ਪੁਰੀਆਂ ਦੇ ਪਦਾਰਥ ਵੀ ਜੇ ਇਹਨੂੰ ਬੰਨ ਕੇ ਲਿਆ ਦੀਏ, ਇਹ ਮਨ ਦੀ ਭੁੱਖ ਨਹੀਂ ਉਤਰਨੀ। ਬਾਣੀ ਨੇ ਕਹਿ ਦਿੱਤਾ ਸੱਤਾਂ ਪੁਰੀਆਂ ਦੇ ਪਦਾਰਥ ਅੱਗੇ ਰੱਖ ਦਿਓ, ਭੁੱਖਾ ਮਨ ਨਹੀਂ ਉਹ ਰੱਜਣਾ। ਸੱਤਾਂ ਪੁਰੀਆਂ ਦੇ ਪਦਾਰਥ ਅੱਗੇ ਰੱਖਿਓ, ਭੁੱਖਾ ਮਨ ਨਹੀਂ ਉਹ ਰੱਜਣਾ। ਮਨ ਨਹੀਂ ਉਹ ਰੱਜਣਾ ਪਿਆਰ ਜੀ, ਭੁੱਖਾ ਮਨ ਨਹੀਂ ਉਹ ਰੱਜਣਾ। ਸੱਤਾਂ ਪੁਰੀਆਂ ਦੇ ਮਨ ਨਹੀਂ ਸਾਰੀ ਪੁਰੀਆਂ ਦੇ ਭੰਡਾਰੇ ਅੱਗੇ ਰੱਖਿਓ, ਭੁੱਖਾ ਮਨ ਨਹੀਂ ਰੱਜਣਾ। ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਹਾੜ, ਸਾਰੀਆਂ ਪੁਰੀਆਂ ਦੇ ਪਦਾਰਥ ਗਿਣ ਕੇ ਨੀ, ਪੰਡਾਂ ਬੰਨ ਕੇ ਹੀ ਮਨ ਕੋਲ ਲਿਆ ਦਈਏ ਤਾਂ ਵੀ ਇਹਦੀ ਭੁੱਖ ਨਹੀਂ ਉਤਰਨੀ, ਤਾਂ ਵੀ ਹੋਰ ਮੰਗੇਗਾ। ਚੌਥਾ ਮਤ ਸਾਡੇ ਦੇਸ਼ ਵਿਚ ਇਹ ਸੀ ਗੁਰਮੁਖੋ, ਉਹ ਕਹਿੰਦੇ ਸੀ ਵਿਦਿਆ ਪੜੋ, ਗ੍ਰੰਥਾਂ ਦਾ ਅਧਿਐਨ ਕਰੋ, ਤੇ ਜਿਉਂ ਜਿਉਂ ਵਿਦਿਆ ਪੜੋਗੇ ਤੇ ਮਨ ਟਿਕਦਾ ਜਾਵੇਗਾ। ਬਹੁਤੀ ਵਿਦਿਆ ਪੜੋ ਤੇ ਮਨ ਵਿਚ ਸ਼ਾਂਤੀ ਆ ਜਾਵੇਗੀ। ਉਨ੍ਹਾਂ ਨੂੰ ਵੀ ਮੇਰੇ ਸਤਿਗੁਰੂ ਨਾਨਕ ਦੇਵ ਜੀ ਨੇ ਬਚਨ ਕਰ ਦਿੱਤਾ ਕਿ ਸਹਸ ਸਿਆਣਪ ਲੱਖ ਹੋ ਹੈ ਇਕ ਨ ਚੱਲੀ ਨਾਲ। ਹਜ਼ਾਰਾਂ ਵਿਦਿਆ ਪੜੇ ਹੋਏ ਹੋਣ ਲੋਕ ਤੇ ਹਜ਼ਾਰਾਂ ਵਿਦਿਆ ਪੜੇ ਹੋਏ ਲੱਖਾਂ ਬੰਦੇ ਇਕੱਠੇ ਕਰੋ, ਪੰਜ ਚਾਰ ਨਹੀਂ, ਜਾਂ ਲੱਖਾਂ ਵਿਦਿਆ ਪੜੇ ਵੇ ਹਜ਼ਾਰਾਂ ਲੋਕ ਇਕੱਠੇ ਕਰ ਲੋ, ਇੰਨੀ ਵਿਦਿਆ ਕਿ ਇੱਕ ਇੱਕ ਬੰਦੇ ਵਿੱਚ ਹਜ਼ਾਰ ਹਜ਼ਾਰ ਗੁਣ ਹੋਵੇ, ਇੰਨਾ ਕੋਈ ਚਤਰਾਈਆਂ ਤੇ ਵਿਦਿਆ ਵੀ ਇਕੱਠੀ ਕਰ ਲਈਏ ਤਾਂ ਵੀ ਕਹਿੰਦੇ ਮਨ ਨੇ ਇੱਕ ਨੀ ਮੰਨਣੀ, ਇੱਕ ਨਾ ਚੱਲੀ ਨਾ। ਆਹ ਵੇਖੋ ਹੁਣ ਸੰਸਾਰ ਵਿੱਚ ਵੇਖ ਲਓ ਪ੍ਰੇਮੀਓ, ਕੋਈ ਅਨਪੜ੍ਹ ਦੇਖਦਾ ਹੀ ਨਹੀਂ, ਸਭ ਪੜ੍ਹੇ ਲਿਖੇ ਨੇ। 40-45 ਸਾਲ ਪਹਿਲਾਂ ਪਿੰਡ ਵਿੱਚ ਕੋਈ ਚਿੱਠੀ ਪੜ੍ਹਨ ਵਾਲਾ ਨਹੀਂ ਸੀ ਹੁੰਦਾ, ਹੁਣ BA, MA, PhD, ਇੰਜੀਨੀਅਰ, ਲਾਇਰ, ਡਾਕਟਰ ਸਭ ਪੜ੍ਹੇ ਲਿਖੇ ਨੇ, ਪਰ ਕੀ ਮਨ ਟਿਕ ਗਿਆ ਸਾਡਾ ਐਡੀ ਵਿਦਿਆ ਪੜ੍ਹ ਕੇ? ਥਾਂ ਪੁਰ ਥਾਂ ਸਕੂਲ, ਥਾਂ ਪੁਰ ਥਾਂ ਕਾਲਜ, ਪਰ ਜਿਉਂ ਜਿਉਂ ਵਿਦਿਆ ਪੜ੍ਹੀ ਹੈ ਤੇ ਮਨ ਦਾ ਟਿਕਾ ਘਟਦਾ ਜਾਂਦਾ, ਮਨ ਦੀ ਸ਼ਾਂਤੀ ਘਟਦੀ ਜਾਂਦੀ ਹੈ। ਜੇ ਕਿਤੇ ਗ੍ਰੰਥ ਵਿਦਿਆ ਪੜ੍ਹ ਕੇ ਮਨ ਟਿਕਦਾ, ਹੁਣ ਤਾਂ ਅਨਪੜ੍ਹ ਕੋਈ ਨਹੀਂ ਹੈਗਾ ਤੇ ਸੰਸਾਰ ਨੂੰ ਸਵਰਗ ਬਣ ਜਾਣਾ ਚਾਹੀਦਾ ਸੀ। ਸਤਿਗੁਰ ਪਾਤਸ਼ਾਹ ਕਹਿੰਦੇ ਵਿਦਿਆ ਜਿਹੜੀ ਗ੍ਰੰਥਾਂ ਦੀ, ਇਹ ਸੋਝ ਦਿੰਦੀ ਹੈ ਜਗਤ ਦੀ। ਤੈਨੂੰ ਜੁਗਰਾਫੀਆ ਦੱਸ ਦੂਗਾ, ਫਲਾਣਾ ਦੇਸ਼ ਕਿੱਥੇ ਹੈ, ਪਹਾੜ ਕਿੱਥੇ ਨੇ, ਸਾਇੰਸ ਦੱਸ ਦੇਵੇਗੀ ਚੰਦਰਮਾ ਕਿੱਥੇ ਹੈ, ਤਾਰੇ ਕਿੱਥੇ ਨੇ, ਪਤਾਲ ਕਿੱਥੇ ਨੇ, ਡਰੈਂਗ ਦੱਸ ਦੇਵੇਗੀ ਨਕਸ਼ੇ ਬਣਾਉਣੇ, ਇੰਜੀਨੀਅਰਿੰਗ ਦੱਸ ਦੇਵੇਗੀ ਤੈਨੂੰ ਡੈਮ ਬਣਾਉਣੇ, ਪੁਲ ਬਣਾਉਣੇ, ਮਕਾਨ ਬਣਾਉਣੇ, ਪਰ ਕੋਈ ਐਸੀ ਵਿਦਿਆ ਤੁਹਾਨੂੰ ਲੱਭਣੀ ਨਹੀਂ ਜੋ ਦੱਸ ਦੇਵੇ ਤੇਰੇ ਸਰੀਰ ਵਿੱਚ ਤੇਰਾ ਮਨ ਕਿੱਥੇ। ਬੜੇ ਅਲਟਰਾਸਾਊਂਡ ਚੱਲਦੇ ਨੇ, ਬੜੀਆਂ ਸਕਰੀਨਿੰਗ ਦੀਆਂ ਮਸ਼ੀਨਾਂ ਨੇ, ਬੜੇ ਗੁਰਮੁਖ ਪਿਆਰੇ ਉਪਕਰਨ ਪੈਦਾ ਹੋ ਗਏ, ਕਿੰਨੇ ਲੱਗੇ ਹੋਏ ਨੇ ਮਸ਼ੀਨਰੀਆਂ ਦੇ ਸੈੱਟ ਜਿਹੜੇ ਤੁਹਾਡੇ ਐਕਸਰੇ ਖਿੱਚਦੇ ਨੇ। ਚੰਡੀਗੜ੍ਹ ਵਿੱਚ ਬਹੁਤ ਵੱਡਾ ਸਥਾਨ ਹੈ PGI, ਕੋਈ ਡਾਕਟਰ ਐਸਾ ਨਹੀਂ ਹੋਵੇਗਾ ਜਿਹੜਾ ਤੁਹਾਡੇ ਮਨ ਦਾ ਐਕਸਰਾ ਖਿੱਚ ਦੇਵੇ, ਬਾਕੀ ਨਾੜ ਨਾੜ ਦੱਸ ਦੇਣਗੇ। ਮਹਾਰਾਜ ਕਹਿੰਦੇ ਲੱਖਾਂ ਸਿਆਣਪਾਂ ਇਕੱਠੀਆਂ ਹੋ ਜਾਣ, ਲੱਖਾਂ ਵਿਦਿਆ ਇਕੱਠੀਆਂ ਹੋ ਜਾਣ, ਚਤਰਾਈ ਸਿਆਣਪਾਂ ਕਿਤੇ ਕਾਮ ਨਾ ਆਈ। ਮਹਾਰਾਜ ਨੇ ਬਾਣੀ ਵਿਚ ਆਖਿਆ ਲੱਖ ਸਿਆਣਪ ਜੇ ਕਰੀ, ਲੱਖ ਸਿਓ ਪ੍ਰੀਤ ਮਿਲਾਪ, ਬਿਨ ਸੰਗਤ ਸਾਧ ਨਾ ਧਰਾਪੀਆ, ਬਿਨ ਨਾਵੈ ਦੁੱਖ ਸੰਤਾਪ। ਜਿਤਨੀ ਵਿਦਿਆ ਹੁਣ ਸਾਨੂੰ ਮਹਾਰਾਜ ਨੇ ਬਖਸ਼ੀ ਹੈ, ਇੰਤਜ਼ਾਮ ਹੈ, ਇੱਥੇ ਤਾਂ ਸ਼ਾਂਤੀ ਓ ਸ਼ਾਂਤੀ ਵਰਤ ਜਾਣੀ ਚਾਹੀਦੀ ਸੀ, ਪਰ ਹੋਇਆ ਕੀ ਹੈ? ਜੋ ਗੁਰੂ ਗ੍ਰੰਥ ਸਾਹਿਬ ਜੀ ਨੇ 500 ਸਾਲ ਪਹਿਲਾਂ ਕਹਿ ਦਿੱਤਾ ਕਿ ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰ। ਉਸ ਪੜ੍ਹਾਈ ਦਾ ਕੋਈ ਫਾਇਦਾ ਨਹੀਂ ਜਿਸ ਵਿਦਿਆ ਨੂੰ ਪੜ੍ਹ ਕੇ ਤੇਰੇ ਵਿਚ ਮਾਣ ਆ ਗਿਆ, ਅਹੰਕਾਰ ਆ ਗਿਆ। ਉਸ ਵਿਦਿਆ ਦਾ ਕੋਈ ਫਾਇਦਾ ਨਹੀਂ ਜਿਸ ਵਿਦਿਆ ਤੋਂ ਤੂੰ ਗਰੀਬਾਂ ਦਾ, ਲੋਕਾਂ ਦਾ ਖੂਨ ਚੂਸ ਕੇ ਆਪਣਾ ਪੇਟ ਭਰਨ ਦੀ ਉਹ ਗੱਲ ਸੋਚੇ। ਉਸ ਵਿਦਿਆ ਦਾ ਕੋਈ ਫਾਇਦਾ ਨਹੀਂ ਜਿਸ ਵਿਦਿਆ ਚੋਂ ਤੂੰ ਕਿਸੇ ਗਰੀਬ ਦਾ, ਮੁਹਤਾਜ ਦਾ, ਦੁਖੀ ਦਾ ਦਰਦ ਨਹੀਂ ਵੰਡਾ ਸਕਿਆ। ਉਸ ਵਿਦਿਆ ਫੜੀ ਦਾ ਕੋਈ ਫਾਇਦਾ ਨਹੀਂ ਜਿਸ ਵਿਦਿਆ ਨਾਲ ਤੂੰ ਕਿਸੇ ਦਾ ਕੋਈ ਭਲਾ ਨਹੀਂ ਕਰ ਸਕਿਆ। ਮਹਾਰਾਜ ਕਹਿੰਦੇ ਲੱਖਾਂ ਸਿਆਣਪਾਂ ਕਰ ਲਈ, ਲੱਖਾਂ ਵਿਦਿਆ ਪੜ੍ਹ ਲਈ, ਲੱਖਾਂ ਵਿਦਵਾਨ ਇਕੱਠੇ ਕਰ ਲਈ, ਲੱਖਾਂ ਚਤਰਾਈਆਂ ਇਕੱਠੀਆਂ ਕਰ ਲਈ, ਇਹ ਮਨ ਨੂੰ ਸਮਝਣ ਵਾਸਤੇ ਇੱਕ ਵੀ ਕੰਮ ਨਹੀਂ ਆਉਣੀ। ਤਾਂ ਹੀ ਗੁਰੂ ਨਾਨਕ ਨੇ ਲਿਖ ਦਿੱਤਾ ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ। ਆਖਰ ਵਿਚ ਸਤਿਗੁਰਾਂ ਨੇ ਕਹਿਤਾ ਨਾਨਕ ਲੇਖ ਹੈ ਇੱਕ ਗੱਲ, ਹੋਰ ਹਉਮੈ ਝਖਣਾ ਝਾਖ। ਇੱਕ ਗੱਲ, ਜੇ ਤਾਂ ਤੇਰੀ ਵਿਦਿਆ ਦੇ ਵਿਚ ਇਕ ਵਾਹਿਗੁਰੂ ਦੀ ਗੱਲ ਹੈ, ਪਰਮੇਸ਼ਰ ਦੀ ਗੱਲ ਹੈ, ਇਕ ਹੈ ਅਕਾਲ ਪੁਰਖ, ਇਕ ਹੈ ਵਾਹਿਗੁਰੂ, ਜੇ ਤਾਂ ਉਹਦੀ ਗੱਲ ਤੇਰੀ ਵਿਦਿਆ ਵਿਚ ਹੈ ਤਾਂ ਤੇਰੀ ਵਿਦਿਆ ਕਿਸੇ ਦਾ ਭਲਾ ਕਰੇਗੀ, ਕਿਸੇ ਤੇ ਪਰਉਪਕਾਰ ਕਰੇਗੀ। ਜੇ ਤੂੰ ਵਿਦਿਆ ਪੜ ਕੇ ਰੱਬ ਨੂੰ ਇਹ ਭੁੱਲ ਗਿਆ ਫਿਰ ਤੂੰ ਕਥਾ ਕੀਰਤਨ ਨਹੀਂ ਕਰਦਾ, ਫਿਰ ਤੂੰ ਲੈਕਚਰ ਨਹੀਂ ਕਰਦਾ, ਫਿਰ ਤਾਂ ਗੁਰੂ ਨਾਨਕ ਕਹਿੰਦੇ ਝੱਖ ਮਾਰਦਾ ਫਿਰਦੈ, ਹਉਮੈ ਝੱਖਣਾ ਝਾਖ। ਵਿਦਿਆ ਪੜ੍ਹ ਕੇ ਗੁਣ ਕੀ ਹੋਣਾ ਚਾਹੀਦਾ ਸਾਡੇ ਵਿਚ? ਇਹ ਵਿਦਿਆ ਇਕ ਰੋਸ਼ਨੀ ਹੈ, ਪ੍ਰਕਾਸ਼ ਹੈ, ਲਾਈਟ ਹੈ, ਹਨੇਰੇ ਵਿਚ ਚਾਨਣਾ। ਅਗਿਆਨਤਾ ਤੇਰੇ ਵਿਚੋਂ ਦੂਰ ਹੋ ਜਾਵੇ ਤੇ ਗਿਆਨ ਦਾ ਪ੍ਰਕਾਸ਼ ਹੋਵੇ। ਪਰ ਉਸ ਵਿਦਿਆ ਪੜ੍ਹੀ ਦਾ ਕੀ ਫਾਇਦਾ ਹੋਇਆ ਜਿਸ ਵਿਦਿਆ ਨੇ ਹਨੇਰਾ ਪੈਦਾ ਕੀਤਾ, ਈਰਖਾ ਪੈਦਾ ਕੀਤੀ, ਦੁਆਇਸ਼ ਪੈਦਾ ਕੀਤਾ। ਅੱਜ ਵੇਖਦੇ ਹੋ ਪੜ੍ਹੇ ਲਿਖੇ ਮੁੰਡੇ ਕੁੜੇ, ਕੋਈ ਡਬਲ ਐਮ ਏ, ਕੋਈ ਪੀ ਐਚ ਡੀ, ਕੋਈ ਬੀ ਐਡ, ਕੋਈ ਬੀ ਐਸ ਸੀ, ਤੇ ਬਾਪੂ ਦਾ ਸਤਿਕਾਰ ਕਿੰਨਾ ਕੁ ਕਰਦੇ? ਬਾਪੂ ਨੂੰ ਕਹਿਣਗੇ ਤੂੰ ਬੈਠਦਾ ਕਿ ਤੈਨੂੰ ਬਿਠਾ ਲਈਏ, ਮਾਂ ਨੂੰ ਕਹਿਣਗੇ ਤੂੰ ਚੁੱਪ ਕਰਦੀ ਐ ਕਿ ਤੈਨੂੰ ਕਰਾਵਾਂ? ਕੀ ਉਸ ਵਿਦਿਆ ਦਾ ਫਾਇਦਾ ਹੋਇਆ? ਮਹਾਰਾਜ ਕਹਿੰਦੇ ਸਾਹਸ ਸਿਆਣਪ ਲੱਖ ਹੋਏ ਤਾਂ ਇਕ ਨਾ ਚੱਲੀ ਨਾ। ਲੱਖਾਂ ਵਿਦਿਆ ਪੜ੍ਹ ਲਈ, ਲੱਖਾਂ ਸਿਆਣਪਾਂ ਇਕੱਠੀਆਂ ਕਰ ਲਈ, ਪਰ ਮਨ ਨੂੰ ਸਮਝਾਉਣ ਖਾਤਰ ਇਕ ਵੀ ਕੰਮ ਨਹੀਂ ਆਉਣੀ। ਇਹ ਚਾਰ ਗੱਲਾਂ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਕਹੀਆਂ ਨਾ ਪ੍ਰੇਮੀਓ, ਕਿ ਤੀਰਥਾਂ ਤੇ ਨਹਾਤਿਆਂ ਮਨ ਨਿਰਮਲ ਨਹੀਂ ਹੋਣਾ, ਮੌਨ ਧਾਰਨ ਕਰਨ ਤੋਂ ਇਸ ਮਨ ਦੇ ਸੰਕਲਪ ਵਿਕਲਪ ਬੰਦ ਨਹੀਂ ਹੋਣੇ, ਫੁਰਨੇ ਉੱਠਦੇ ਰਹਿਣਗੇ, ਤੇ ਇਹਨੂੰ ਪਦਾਰਥ ਛਕਾਏ ਤੋਂ ਇਹਨੇ ਰਜਣਾ ਨਹੀਂ, ਭੁੱਖੇ ਦਾ ਭੁੱਖਾ। ਵਿਦਿਆ ਪੜ੍ਹਨ ਤੋਂ ਕੋਈ ਵਿਦਿਆ ਦੀ ਅਕਲ ਦੀ ਗੱਲ ਇਹਨੇ ਨਹੀਂ ਮੰਨਣੀ। ਜਦੋਂ ਚਾਰੇ ਗੱਲਾਂ ਬਾਬੇ ਨਾਨਕ ਨੇ ਕਹਿ ਦਿੱਤੀਆਂ, ਫਿਰ ਗੋਰਖਨਾਥ ਸਿੱਧਾਂ ਦਾ ਵੱਡਾ ਗੁਰੂ, ਜਿਹੜਾ ਬਹੁਤ ਵਿਦਵਾਨ ਦਾਰਸ਼ਨਿਕ ਬੰਦਾ, ਵੇਦਾਂ ਪੁਰਾਣਾਂ ਦਾ ਗਿਆਤਾ, ਮਹਾਨ ਤਪਸਵੀ ਸੀ ਸੁਮੇਰ ਪਰਬਤ ਦੇ ਉੱਤੇ ਰਹਿਣ ਵਾਲਾ, ਫਿਰ ਉਹਨੇ ਬਾਬੇ ਨਾਨਕ ਅੱਗੇ ਸਵਾਲ ਕੀਤਾ ਕਿ ਨਾ ਤਾਂ ਇਸ਼ਨਾਨ ਕੀਤੇ ਮਨ ਸੋਚਾਉਂਦਾ, ਨਾ ਚੁੱਪ ਕਰਿਆ ਇਹ ਚੁੱਪ ਕਰਦਾ, ਤੇ ਨਾ ਪਦਾਰਥ ਛਕਿਆ ਇਹ ਰੱਜਦਾ, ਨਾ ਵਿਦਿਆ ਪੜ੍ਹੇ ਤੇ ਇਹਨੂੰ ਗਿਆਨ ਹੁੰਦਾ। ਬਾਬਾ ਨਾਨਕ ਹੁਣ ਤੂੰ ਦੱਸ, ਤੂੰ ਤਰੀਕਾ ਦੱਸ, ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ। ਫਿਰ ਬਾਬੇ ਨਾਨਕ ਹੁਣ ਤੂੰ ਦੱਸ, ਇਸ ਮਨ ਨੂੰ ਕਿਵੇਂ, ਕਿਵ ਸਚਿਆਰਾ ਹੋਈਏ ਕਿਵ ਸਚਿਆਰਾ ਹੋਈਏ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਕਿਵ ਸਚਿਆਰਾ ਕਿਵ ਸਚਿਆਰਾ ਹੈ ਜਪਜੀ ਸਾਹਿਬ ਦੇ ਵਿਚ। ਵਿਦਵਾਨ ਮਹਾਂਪੁਰਸ਼ ਇਸ ਸਵਾਲ ਨੂੰ ਸਾਰੀ ਬਾਣੀ ਦਾ ਆਧਾਰ ਮੰਨਦੇ ਨੇ, ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ। ਇਹ ਜਿਹੜਾ ਸਵਾਲ ਹੈ ਨਾ ਪ੍ਰੇਮੀਓ, ਇਸ ਸਵਾਲ ਦਾ ਹੀ ਜਵਾਬ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਕਿਵੇਂ ਇਹ ਮਨ ਸੱਚਾ ਹੋਵੇ? ਸੁੱਚਾ ਹੋਵੇ ਕਿਉਂ? ਸੱਚਾ ਸੁੱਚਾ ਕਰਨਾ ਪ੍ਰੇਮੀਓ, ਇਸ ਸੰਸਾਰ ਦੇ ਵਿਚ ਜਿਹਨੂੰ ਮੇਲ ਕਹਿੰਦੇ ਆਪਾਂ ਮਿਲਣਾ, ਉਹਦੇ ਸ਼ਾਸਤਰ ਵਿਚ ਦੋ ਰੂਪ ਲਿਖੇ ਨੇ, ਇਕ ਸਜਾਤੀ ਮੇਲ ਹੁੰਦਾ, ਇਕ ਵਿਜਾਤੀ ਮੇਲ ਹੁੰਦਾ। ਸਜਾਤੀ ਮੇਲ ਹੁੰਦਾ ਕਿ ਸਾਰੇ ਸ਼ਹਿਰ ਦਾ ਦੁੱਧ, ਸਾਰੀਆਂ ਮਹਿਸਾਂ ਗਾਇਆਂ ਦਾ ਦੁੱਧ ਇਕ ਡਰੰਮ ਵਿਚ ਇਕੱਠਾ ਕਰ ਦੋ, ਸਾਰਾ ਇਕੋ ਰੂਪ ਹੋ ਜਾਵੇਗਾ। ਕੋਈ ਨਹੀਂ ਦਿਖੂਗਾ ਕਿ ਕਿਸ ਮਹਿਸ ਦਾ ਕਿਹੜਾ ਦੁੱਧ ਹੈ, ਕਿਸ ਗਾਂ ਦਾ ਕਿਹੜਾ ਦੁੱਧ ਹੈ। ਦੁੱਧ ਨੂੰ ਦੁੱਧ ਵਿਚ ਪਾ ਦੋ, ਇਹ ਸਜਾਤੀ ਮੇਲ ਹੈ। ਪਾਣੀ ਨੂੰ ਪਾਣੀ ਵਿਚ ਪਾ ਦੋ, ਸਜਾਤੀ ਮੇਲ ਹੈ। ਪਰ ਇਕ ਹੁੰਦਾ ਵਿਜਾਤੀ ਮੇਲ, ਵਿਜਾਤੀ ਮੇਲ ਹੁੰਦਾ ਸਾਰੀਆਂ ਪੱਥਰ ਇਕੱਠੇ ਕਰਕੇ ਨਦੀ ਦੇ ਵਿਚ ਰੱਖ ਦੋ, ਲੱਖਾਂ ਸਾਲ ਪਾਣੀ ਵਿਚ ਪੱਥਰ ਪਿਆ ਰਹੂਗਾ ਪਰ ਪਾਣੀ ਤੋਂ ਜੁਦਾ ਹੀ ਰਹੂਗਾ, ਕਦੇ ਮਿਲ ਨਹੀਂ ਸਕੂਗਾ। ਉਹ ਹੁੰਦਾ ਵਿਜਾਤੀ ਮੇਲ, ਪੱਥਰ ਰਹਿੰਦਾ ਪਾਣੀ ਵਿਚ ਹੈ ਪਰ ਇਕ ਮਿਕ ਨਹੀਂ ਹੋ ਸਕੇਗਾ। ਸਜਾਤੀ ਮੇਲ ਹੁੰਦਾ ਜਦੋਂ ਦੋ ਚੀਜ਼ਾਂ ਮਿਲਾਈਆਂ ਇਕ ਰੂਪ ਹੋ ਜਾਣ, ਉਹਨੂੰ ਸ਼ਾਸਤਰ ਨੇ ਕਿਹਾ ਸਜਾਤੀ ਮੇਲ। ਦੋ ਚੀਜ਼ਾਂ ਮਿਲ ਵੀ ਜਾਣ ਪਰ ਕਲੀਆਂ ਕਲੀਆਂ ਹੀ ਰਹਿਣ, ਉਹਨੂੰ ਕਹਿੰਦੇ ਨੇ ਵਿਜਾਤੀ ਮੇਲ। ਅਕਾਲ ਪੁਰਖ ਭਗਵਾਨ ਜੋ ਈਸ਼ਵਰ ਹੈ ਉਹ ਸੱਚ ਹੈ, ਤੇ ਪ੍ਰੇਮੀਓ ਜੇ ਉਹਦੇ ਨਾਲ ਮਿਲਣਾ ਹੈ ਨਾ ਤਾਂ ਸਾਨੂੰ ਸੱਚੇ ਬਣਨਾ ਪਵੇਗਾ। ਕਿਵ ਸੱਚਿਆਰਾ ਹੋਈਏ, ਜਦ ਤੱਕ ਸੱਚੇ ਨਹੀਂ ਬਣਾਂਗੇ ਤੇ ਸੱਚ ਨਾਲ ਨਹੀਂ ਮਿਲ ਸਕਾਂਗੇ। ਕਦੇ ਦੁਨੀਆਂ ਵਿਚ ਕੋਈ ਮੰਨਿਆ ਹੀ ਨਹੀਂ ਹੋਣਾ ਵੀ ਹਨੇਰਾ ਚਾਨਣੇ ਨਾਲ ਮਿਲ ਸਕਦਾ ਜਾਂ ਚਾਨਣਾ ਹਨੇਰੇ ਨਾਲ ਮਿਲ ਸਕਦਾ, ਚਾਨਣਾ ਚਾਨਣੇ ਨਾਲ ਮਿਲ ਸਕਦਾ, ਅੰਧੇਰਾ ਅੰਧੇਰੇ ਨਾਲ ਮਿਲ ਸਕਦਾ। ਵਾਹਿਗੁਰੂ ਚਾਨਣਾ ਹੈ, ਵਾਹਿਗੁਰੂ ਸੱਚ ਹੈ, ਜੇ ਉਹਦੇ ਨਾਲ ਮਿਲਣਾ ਤੇ ਆਪਾਂ ਨੂੰ ਸੱਚੇ ਬਣਨਾ ਪਊ। ਸੱਚੇ ਬਣਨ ਖਾਤਰ, ਹਨੇਰੇ ਨੂੰ ਦੂਰ ਕਰਨ ਖਾਤਰ ਦੀਵਾ ਮਚਾਉਣਾ ਪਊ ਤੇ ਤਾਂ ਚੱਲਣਾ ਹੋਵੇਗਾ। ਆਪਾਂ ਨੂੰ ਸੱਚੇ ਬਣਨ ਖਾਤਰ ਕੀ ਕਰਨਾ ਪਊ, ਜਿਹੜੀ ਕੂੜ ਨੇ ਝੂਠ ਨੇ ਕੰਧ ਸਾਡੇ ਵਿਚਾਲੇ ਕੀਤੀ ਹੋਈ ਹੈ। ਆ ਵੇਖੋ ਕਮਰੇ ਬਣਾਉਂਦੇ ਆਪਾਂ, ਕੋਠੀ ਇੱਕੋ ਹੁੰਦੀ ਹੈ, ਉਹਦੇ ਵਿਚ ਜਿਹੜੀਆਂ ਕੰਧਾਂ ਨੇ ਉਹ ਕਮਰਿਆਂ ਨੂੰ ਜੁਦਾ ਕਰ ਦਿੰਦੀਆਂ ਨੇ। ਹਰਿਆਣਾ ਤੇ ਪੰਜਾਬ ਇੱਕੋ ਨੇ ਪਰ ਇਕ ਪਾਲ ਹੈ ਵਿਚ, ਇਕ ਕੰਧ ਹੈ, ਇਕ ਲਾਈਨ ਹੈ, ਇਕ ਵੱਟ ਹੈ ਗੱਭੇ, ਉਹ ਵੱਟ ਦੋ ਕਰ ਰਹੀ ਹੈ, ਇਧਰ ਹਰਿਆਣਾ ਤੇ ਇਧਰ ਪੰਜਾਬ ਹੈ। ਪਾਕਿਸਤਾਨ ਤੇ ਇੰਡੀਆ ਦੋਵੇਂ ਇਕੋ ਨੇ ਪਰ ਇਕ ਗੱਭੇ ਬਾਰਡਰ ਲਾਈਨ ਹੈ, ਇਕ ਵੱਟ ਹੈ ਗੱਭੇ, ਉਹਨੇ ਇਕ ਦੇਸ਼ ਦੇ ਦੋ ਬਣਾ ਦਿੱਤੇ। ਦੋ ਭਰਾ ਇਕੱਠੇ ਰਹਿੰਦੇ ਨੇ ਪਰ ਜੇ ਗੱਭੇ ਨੂੰ ਵਿਹੜੇ ਦੇ ਕੰਧ ਕਰ ਲਈਏ ਤੇ ਵਿਹੜੇ ਦੋ ਹੋ ਜਾਂਦੇ ਨੇ। ਇਸੇ ਤਰ੍ਹਾਂ ਮਨੁੱਖ ਤੇ ਵਾਹਿਗੁਰੂ, ਜੀਵ ਤੇ ਈਸ਼ਵਰ, ਇਹ ਹੈ ਦੋਵੇਂ ਇਕ, ਪਰ ਗੱਭੇ ਕੂੜ ਦੀ ਕੰਧ ਬਣ ਗਈ ਜਿਸ ਕਰਕੇ ਦੋ ਦਿਖਣ ਲੱਗ ਪਏ। ਜਿਹੜੀ ਝੂਠ ਦੀ ਕੰਧ ਹੈ ਨਾ ਮੈਂ ਦੀ, ਕਿ ਮੈਂ ਹੋ ਰਿਹਾ ਤੇ ਰੱਬ ਹੋ ਰਿਹਾ, ਇਹਨੇ ਰੱਬ ਤੇ ਬੰਦੇ ਨੂੰ ਵੰਡ ਦਿੱਤਾ। ਤੇ ਵੱਟ ਵਿਚ ਗੁਣੇ ਇਹ ਹੁੰਦਾ ਗੁਰਮੁਖੋ, ਇਕ ਖੇਤ ਵਿਚ ਵੱਟ ਪਾ ਦੋ, ਇਕ ਖੇਤ ਦੇ ਦੋ ਬਣ ਜਾਣਗੇ। ਇਕ ਵਿਹੜੇ ਵਿਚ ਕੰਧ ਕਰ ਦੋ ਤੇ ਇਕ ਵਿਹੜੇ ਦੇ ਦੋ ਵਿਹੜੇ ਬਣ ਜਾਣਗੇ। ਇਸ ਤਰ੍ਹਾਂ ਹੀ ਇਹ ਜਿਹੜਾ ਕੂੜ ਹੈ, ਝੂਠ ਮਾਇਆ, ਇਹਨੇ ਥੇ ਤਾਂ ਬੰਦਾ ਤੇ ਵਾਹਿਗੁਰੂ ਦੋਵੇਂ ਇਕ, ਪਰ ਗੱਭੇ ਨੂੰ ਝੂਠ ਦੀ ਕੰਧ ਬਣ ਕਰਕੇ ਰੱਬ ਹੋਰ ਹੋ ਗਿਆ ਤੇ ਬੰਦਾ ਹੋਰ ਹੋ ਗਿਆ, ਦੋ ਜਗ੍ਹਾ ਵੰਡੇ ਗਏ। ਉਹ ਸਿੱਧ ਪੁੱਛਦੇ ਨੇ ਹੇ ਗੁਰੂ ਨਾਨਕ, ਉਹ ਜਿਹੜੀ ਝੂਠ ਦੀ ਕੰਧ ਬਣੀ ਹੋਈ ਹੈ ਰੱਬ ਤੇ ਬੰਦੇ ਵਿਚ, ਉਹ ਕਿਵੇਂ ਢਵੇਗੀ, ਉਸ ਪਾਲ ਨੂੰ ਕਿਵੇਂ ਖਤਮ ਕਰੀਏ। ਆਪਣਾ ਜਿਹੜਾ ਸਰੀਰ ਹੈ ਗੁਰਸਿੱਖ ਪਿਆਰਿਓ, ਇਹ ਧਰਤੀ ਹੈ, ਮਕਾਨ ਨੇ, ਕਮਰਾ ਬਣਾਇਆ ਵਾਹਿਗੁਰੂ ਨੇ ਰਹਿਣ ਦਾ, ਤੇ ਇਸ ਕਮਰੇ ਵਿਚ ਭਗਵਾਨ ਰਹਿ ਰਿਹਾ ਈਸ਼ਵਰ, ਇਸ ਕਮਰੇ ਵਿਚ ਸਾਡਾ ਜੀਵ ਰਹਿ ਰਿਹਾ। ਜੀਵ ਰੂਪ ਇਸਤਰੀ ਹੈ, ਭਗਵਾਨ ਪਤੀ ਪਰਮਾਤਮਾ ਹੈ। ਦੇਖੋ ਕੈਸਾ ਪ੍ਰਮਾਣ ਦਿੱਤਾ ਬਾਣੀ ਨੇ ਕਿ ਪਤੀ ਤੇ ਪਤਨੀ ਇਕੋ ਕਮਰੇ ਵਿਚ ਰਹਿੰਦੇ ਨੇ ਪਰ ਇਕ ਦੂਜੇ ਨੂੰ ਦੇਖਦੇ ਨਹੀਂ ਹੈ। ਕਮਰਾ ਇਕੋ ਹੈ ਸਰੀਰ ਸਾਡਾ, ਇੱਥੇ ਹੀ ਵਿਚ ਵਾਹਿਗੁਰੂ ਬੈਠਾ, ਇੱਥੇ ਹੀ ਸਾਡਾ ਜੀਵ ਬੈਠਾ, ਪਰ ਇਕ ਦੂਏ ਨੂੰ ਦਿਖ ਨਹੀਂ ਰਹੇ। ਦਿਖਦੇ ਕਿਉਂ ਨਹੀਂ? ਗੱਭੇ ਕੂੜ ਦੀ ਕੰਧ ਬਣ ਗਈ, ਝੂਠ ਦੀ ਕੰਧ ਬਣ ਗਈ। ਕੰਧ ਇਕ ਦੂਜੇ ਪਾਸੇ ਬੈਠੇ ਨੂੰ ਦਿਖਣ ਨਹੀਂ ਦਿੰਦੀ, ਪਰਦਾ ਕਰ ਦਿੰਦੀ ਹੈ। ਅਕਾਲ ਪੁਰਖ ਤੇ ਬੰਦਾ ਈਸ਼ਵਰ ਤੇ ਜੀਵ ਦੋਵੇਂ ਇੱਕੋ ਨੇ, ਦੋ ਨੀ। ਪਰ ਉਹ ਜਿਹੜੀ ਕੰਧ ਸਾਡੇ ਵਿਚਾਲੇ ਬਣ ਗਈ ਨਾ, ਮਾਇਆ ਪਦਾਰਥ ਕੂੜ ਚੀਜ਼, ਉਸ ਮਾਇਆ ਨੂੰ ਇਹ ਬਾਣੀ ਨੇ ਕਹਿਤਾ ਕਿ ਉਸੇ ਨੇ ਤੈਨੂੰ ਰੱਬ ਤੋਂ ਦੂਰ ਕੀਤਾ ਹੋਇਆ, ਰੱਬ ਨੂੰ ਭੁਲਾਇਆ ਹੋਇਆ। ਇਸ ਮਾਇਆ ਮਮਤਾ ਮੋਣੀ ਨੇ, ਮਾਇਆ ਮਮਤਾ ਮੋਣੀ ਨੇ, ਇਸ ਮਾਇਆ ਮਮਤਾ, ਇਸ ਮਾਇਆ ਮਮਤਾ ਮੋਣੀ ਨੇ, ਉਮਰੇ ਚਰਨ ਵਿਸਾਰੇ, ਇਸ ਮਾਇਆ ਮਮਤਾ, ਇਸ ਮਾਇਆ ਮਮਤਾ ਮੋਣੀ ਨੇ, ਵਾਹਿਗੁਰੂ ਤੁਮਰੇ ਚਰਨ ਵਿਸਾਰੇ, ਮਾਇਆ ਮਮਤਾ, ਇਸ ਮਾਇਆ ਮਮਤਾ ਮੋਣੀ ਨੇ, ਆਨੰਦ ਸਾਹਿਬ ਦੇ ਵਿਚ ਗੁਰੂ ਅਮਰਦਾਸ ਜੀ ਨੇ ਬਚਨ ਕੀਤੇ ਨੇ, ਇਹ ਮਾਇਆ ਕਰਦੀ ਕੀ ਹੈ। ਸਭ ਤੋਂ ਪਹਿਲਾ ਗੁਣ ਮਾਇਆ ਵਿਚ ਇਹ ਹੈ, ਇਹ ਮਾਇਆ ਜਿੱਤ ਹਰ ਵਿਸਰੇ, ਰੱਬ ਨੂੰ ਭੁਲਾਉਂਦੀ ਹੈ, ਪਰਮੇਸ਼ਰ ਨੂੰ ਭੁਲਾਉਂਦੀ ਹੈ। ਸਭ ਤੋਂ ਪਹਿਲਾ ਗੁਣ ਰੱਬ ਤੋਂ ਦੂਰ ਕਰਦੀ ਹੈ। ਨੰਬਰ ਦੋ, ਮੋਹ ਉਪਜੈ ਮਾਇਆ ਵਿਚ। ਦੂਸਰਾ ਗੁਣ ਹੈ, ਨਾ ਭਾਈ ਚੰਗਾ ਲੱਗੇ, ਨਾ ਭੈਣ, ਨਾ ਮਾਂ, ਨਾ ਬਾਪ, ਇਹ ਆਪਣੇ ਵਿਚ ਇੰਨਾ ਪਿਆਰ ਪਾ ਲੈਂਦੀ ਹੈ, ਸਭ ਨੂੰ ਭੁਲਾ ਦਿੰਦੀ ਹੈ ਤੇ ਆਪੇ ਯਾਦ ਰਹਿੰਦੀ ਹੈ, ਮੋਹ ਉਪਜੇ। ਤੀਜਾ ਗੁਣ ਇਹਦੇ ਵਿਚ ਹੋਰ ਹੈ ਪ੍ਰੇਮੀਓ, ਕਿ ਭਾਉ ਦੂਜੇ ਲਾਇਆ। ਜੇ ਭਗਵਾਨ ਦੀ, ਈਸ਼ਵਰ ਦੀ ਕਿਰਪਾ ਨਾ ਹੋਵੇ ਬੰਦੇ ਤੇ, ਮਾਇਆ ਰੱਬ ਦੇ ਦੇਵੇ ਤੇ ਬੰਦਾ ਵਿਕਾਰਾਂ ਵਿਚ ਪੈ ਜਾਂਦਾ, ਔਗਣਾਂ ਵਿਚ ਪੈ ਜਾਂਦਾ। ਇਹ ਤਾਂ ਸਤਿਗੁਰ ਕਿਰਪਾ ਕਰਨੇ, ਇਹ ਜਿਹੜੀ ਮਾਇਆ ਦੀ ਕੰਧ, ਕੂੜ ਦੀ ਕੰਧ ਸਾਡੇ ਵਿਚਾਲੇ ਬਣੀ ਹੋਈ ਹੈ। ਗੁਰੂ ਨਾਨਕ ਤੋਂ ਸਿੱਧਾਂ ਨੇ ਪੁੱਛਿਆ ਇਹਨੂੰ ਕਿਵੇਂ ਢਾਈਏ, ਬੜੇ ਬੜੇ ਪਹਾੜ ਬਰੂਦ ਪਾ ਕੇ ਉਡਾ ਦਿੱਤੇ, ਸੁਰੰਗਾਂ ਬਣਾ ਤੀਆਂ ਵਿਚ ਨੂੰ ਦਰਿਆ ਚੱਲਦੇ ਨੇ, ਬੜੇ ਬੜੇ ਪਹਾੜ ਪੱਥਰ ਭੰਨ ਦਿੱਤੇ ਆਪਾਂ ਨੇ, ਬੜੇ ਬੜੇ ਗੁਰਮੁਖ ਪਿਆਰੇ ਉਹ ਬੰਨ ਤੋੜ ਦਿੱਤੇ, ਪਰ ਆਹ ਜਿਹੜੀ ਕੂੜ ਦੀ ਕੰਧ ਹੈ ਨਾ, ਇਹਨੂੰ ਬਰਾਸਤ ਕਰਨ ਵਾਸਤੇ ਕੋਈ ਬਰੂਦ ਬਣਿਆ ਹੀ ਨਹੀਂ, ਕੋਈ ਤੋਪ ਦਾ ਗੋਲਾ ਬਣਿਆ ਹੀ ਨਹੀਂ। ਇਹ ਭੰਨੀ ਕਿਵੇਂ ਜਾਊਗੀ, ਇਹ ਕੰਧ ਢਹੂਗੀ ਕਿਵੇਂ, ਇਹਦਾ ਹੁਣ ਉੱਤਰ ਦਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ। ਕਿਵ ਸਚਿਆਰਾ ਹੋਈਏ, ਕਿਵ ਕੂੜੈ ਟੁੱਟੈ ਪਾਲ, ਉਹ ਕੂੜ ਦੀ ਪਾਲ ਵੱਟ ਕਿਵੇਂ ਢਵੇ ਤੇ ਕਿਵੇਂ ਵਾਹਿਗੁਰੂ ਦੇ ਨਾਲ ਮਿਲ ਸਕੀਏ, ਇਹਦਾ ਜਵਾਬ ਹੁਣ ਸਤਿਗੁਰ ਨਾਨਕ ਦੇ ਰਹੇ ਨੇ ਭਾਈ, ਕਿ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਹੁਕਮ ਰਜਾਈ ਚੱਲਣਾ। ਹੁਕਮ ਇੱਥੇ ਪਾੜ ਜੇ ਗੁਟਕੇ ਸਾਹਿਬ ਤੋਂ ਪੜੋਂਗੇ ਤਾਂ ਮੰਮੇ ਨੂੰ ਸਿਆਰੀ ਲੱਗੀ ਵੀ ਹੈ, ਜਿਹਦਾ ਅਰਥ ਹੋ ਜਾਣਾ ਹੁਕਮੀ, ਹੁਕਮ ਕਰਨ ਵਾਲਾ, ਜਿਹਦਾ ਹੁਕਮ ਚੱਲਦਾ ਹੋਵੇ। ਮਹਾਰਾਜ ਕਹਿੰਦੇ ਜੇ ਕੂੜ ਦੀ ਕੰਧ ਤੋੜਨੀ ਹੈ, ਕੂੜ ਦੀ ਪਾਲ ਢਾਉਣੀ ਹੈ, ਰੱਬ ਨੂੰ ਮਿਲਣਾ, ਤਾਂ ਉਹ ਪਰਮੇਸ਼ਰ ਜਿਹਦਾ ਹੁਕਮ ਚੱਲ ਰਿਹਾ 24 ਘੰਟੇ, ਜਿਹਦੇ ਹੁਕਮ ਬਿਨਾ ਪਤਾ ਨਹੀਂ ਝੁਲਦਾ, ਜਿਹਦੀ ਭੈ ਵਿਚ ਪਵਨ ਵਹਿ ਸਦਵਾਓ, ਭੈ ਵਿਚ ਚੱਲੈ ਲਖ ਦਰਿਆ, ਭੈ ਵਿਚ ਅਗਨ ਕੱਢੈ ਬੇਗਾਰ, ਭੈ ਵਿਚ ਧਰਤੀ ਦੱਬੀ ਭਾਰ, ਸਾਰੇ ਖੰਡ ਬ੍ਰਹਿਮੰਡ ਜਿਸ ਵਾਹਿਗੁਰੂ ਦੇ ਹੁਕਮ ਵਿਚ ਬਣ ਰਹੇ ਨੇ, ਹੁਕਮੀ ਹੋਵਣ ਆਕਾਰ ਤੇ ਉਹਦਾ ਹੁਕਮ ਕਿਹੋ ਜਿਹਾ ਕੋਈ ਅੱਜ ਤੱਕ ਦੱਸੇ ਨਹੀਂ ਸਕਿਆ ਉਹਦੇ ਹੁਕਮ ਬਾਬਤ। ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਸੰਸਾਰ ਦੇ ਲੋਕੋ ਜੇ ਰੱਬ ਨੂੰ ਮਿਲਣਾ ਜੇ ਕੂੜ ਦੀ ਕੰਧ ਢਾਉਣੀ ਹੈ ਜੇ ਇਕ ਮਿਕ ਹੋਣਾ ਪਰਮੇਸ਼ਰ ਨਾਲ ਜੀ ਤੋਂ ਵਿਛੜੇ ਹੋਏ ਉਸ ਵਾਹਿਗੁਰੂ ਦੀ ਰਜਾ ਵਿਚ ਚੱਲਣਾ ਪਊਗਾ ਉਹਦੇ ਭਾਣੇ ਵਿਚ ਰਹਿਣਾ ਪਵੇਗਾ ਜਿਵੇਂ ਵਾਹਿਗੁਰੂ ਹੁਕਮ ਕਰੇ ਉਸ ਸਤਿਗੁਰ ਦੇ ਹੁਕਮ ਨੂੰ ਮਨ ਹੁਕਮ ਰਜਾਈ ਚੱਲਣਾ ਰਜਾ ਕਹਿੰਦੇ ਨੇ ਰਜਾ ਭਾਣਾ ਕਿਸੇ ਦੇ ਮੁਤਾਬਕ ਚੱਲਣਾ ਕਿਸੇ ਦੇ ਭਾਣੇ ਵਿਚ ਰਹਿਣਾ ਅਕਾਲ ਪੁਰਖ ਵਾਹਿਗੁਰੂ ਜੋ ਹੁਕਮੀ ਹੈ ਉਹਦੇ ਭਾਣੇ ਵਿਚ ਰਹੋ ਉਹਦੀ ਰਜਾ ਵਿਚ ਰਹੋ ਤੇ ਜੇ ਉਹਦਾ ਹੁਕਮ ਮੰਨੇਗਾ ਤੇ ਹੁਕਮੀ ਦੇ ਵਿਚ ਸਮਾ ਜਾਵੇਗਾ ਹੁਕਮ ਰਜਾਈ ਚੱਲਣਾ। ਇੱਥੇ ਬੜੇ ਬੜੇ ਤਰੀਕੇ ਵਰਤੇ ਜਾਂਦੇ ਨੇ ਜੱਗ ਕੀਤੇ ਜਾਂਦੇ ਨੇ ਹਾਥੀ ਘੋੜੇ ਦਾਨ ਕੀਤੇ ਜਾਂਦੇ ਨੇ ਧਰਤੀ ਦਾਨ ਕੀਤੀ ਜਾਂਦੀ ਹੈ ਰੁਪਈਆਂ ਦੇ ਥੱਬੇ ਦਾਨ ਕੀਤੇ ਜਾਂਦੇ ਨੇ ਭੰਡਾਰੇ ਕੀਤੇ ਜਾਂਦੇ ਨੇ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਬਚਨ ਕਰ ਦਿੱਤਾ ਕਿ ਕਿਸੇ ਕੰਮ ਨਹੀਂ ਆਉਣੇ ਜਦ ਤੱਕ ਸਤਿਗੁਰਾਂ ਦਾ ਹੁਕਮ ਨਹੀਂ ਮੰਨੇਗਾ ਜਦ ਤੱਕ ਅਕਾਲ ਪੁਰਖ ਵਾਹਿਗੁਰੂ ਦੀ ਰਜਾ ਵਿਚ ਨਹੀਂ ਆਵੇਗਾ ਉਦੋਂ ਤੱਕ ਤੇਰੇ ਦਾਨ ਪੁੰਨ ਕਰਮ ਕਾਂਡ ਕਿਸੇ ਕੰਮ ਨਹੀਂ ਆਉਣੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਲ ਪਾਏ ਸੀ ਜਿਨ੍ਹਾਂ ਨੇ ਆਪਣੇ ਗੁਰੂ ਦਾ ਹੁਕਮ ਮੰਨਿਆ ਜਿਨ੍ਹਾਂ ਨੇ ਆਗਿਆ ਮੰਨੀ ਅੱਜ ਅਸੀਂ ਦਾਨ ਪੁੰਨ ਬਹੁਤ ਕਰਦੇ ਹਾਂ ਗੁਰਮੁਖੋ ਤੀਰਥਾਂ ਤੇ ਬਹੁਤ ਭੀੜ ਹੈ ਸਾਡੀ ਅਖੰਡ ਪਾਠ ਮੰਦਰਾਂ ਦੇ ਜਗਰਾਤੇ ਬੜੇ ਬੜੇ ਵਿਸ਼ਾਲ ਪ੍ਰੋਗਰਾਮ ਧਾਰਮਿਕ ਹੋ ਰਹੇ ਨੇ ਪਰ ਜੋ ਭਗਵਾਨ ਦਾ ਜੋ ਸਾਡੇ ਸਤਿਗੁਰਾਂ ਰਿਸ਼ੀਆਂ ਮੁਨੀਆਂ ਪੀਰਾਂ ਪੈਗੰਬਰਾਂ ਦਾ ਹੁਕਮ ਹੈ ਉਹ ਅਸੀਂ ਮੰਨਦੇ ਨਹੀਂ। ਆ ਚੰਡੀਗੜ੍ਹ ਵਿਚ ਬੜੇ ਬੜੇ ਡਾਕਟਰ ਨੇ ਪੀ ਜੀ ਆਈ ਵਿਚ ਤੇ ਉਨ੍ਹਾਂ ਨੂੰ ਫੀਸ ਦਓ 10,000 ਰੁਪਈਆ ਹੱਥ ਵੀ ਬੰਨੋ ਜਾ ਕੇ ਮਿੰਨਤਾਂ ਵੀ ਕਰੋ ਮੱਥਾ ਵੀ ਟੇਕੋ ਕਿ 10,000 ਰੁਪਈਆ ਰਾਜੀ ਕਰ ਦੂ ਡਾਕਟਰ ਨੂੰ ਦਿੱਤਾ ਹੋਇਆ ਹੱਥ ਬੰਨੇ ਦਾਨ ਕਰ ਰਾਜੀ ਕਰ ਦੇਣਗੇ ਰਾਜੀ ਤਾਂ ਹੋਵੋਗੇ ਜੇ ਡਾਕਟਰ ਦਾ ਬਚਨ ਮੰਨੋਗੇ ਉਹਦੀ ਆਗਿਆ ਵਿਚ ਰਹੋਗੇ ਜਿਹੜੀ ਚੀਜ਼ ਉਹ ਖਾਣ ਨੂੰ ਕਵੇ ਉਹ ਖਾਓ ਜਿਹੜੀ ਚੀਜ਼ ਛੱਡਣ ਨੂੰ ਕਵੇ ਡਾਕਟਰ ਉਹ ਛੱਡ ਦੋ ਤੇ ਤਾਂ ਦਵਾਈ ਰਾਸ ਆਜੂਗੀ। ਆਪਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਜਿਹੜੀਆਂ ਚੀਜ਼ਾਂ ਤਿਆਗਣ ਨੂੰ ਕਿਹਾ ਉਹ ਆਪਾਂ ਨੇ ਤਿਆਗੀਆਂ ਨੇ ਜਿਹੜੀਆਂ ਚੀਜ਼ਾਂ ਗ੍ਰਹਿਣ ਕਰਨ ਨੂੰ ਕਿਹਾ ਉਹ ਆਪਾਂ ਨੇ ਗ੍ਰਹਿਣ ਨਹੀਂ ਕੀਤੀਆਂ ਤੇ ਰਾਜੀ ਕਿਵੇਂ ਹੋ ਜਾਵਾਂਗੇ। ਹੋਵੇ ਹਾਰਟ ਦਾ ਮਰੀਜ਼ ਤੇ ਡਾਕਟਰ ਕਵੇ ਘੀ ਨਹੀਂ ਖਾਣਾ ਖੋਆ ਨਹੀਂ ਖਾਣਾ ਤੇ ਘਰ ਵਾਲੀ ਨੂੰ ਆ ਕੇ ਕਵੇ ਮੈਨੂੰ ਖੋਏ ਦੀਆਂ ਪਿੰਨੀਆਂ ਬਣਾ ਕੇ ਦੇ ਮੈਨੂੰ ਦੇਸੀ ਘੀ ਦੀ ਚੂਰੀ ਕੱਟ ਕੇ ਦੇ ਤੇ ਫੇਰ PGI ਕੀ ਕਰੂਗਾ ਫੇਰ ਹਾਰਟ ਦਾ ਆਪਰੇਸ਼ਨ ਕੀ ਕਰੂਗਾ 5,000 ਦੀ ਦਵਾਈ ਖਾ ਲਵੇ ਕੋਈ ਖੰਘ ਹਟਾਉਣ ਦੀ ਤੇ ਪਕੌੜੇ ਤਾਂ ਗੁਰਮੁਖੋ 5 ਰੁਪਏ ਦੇ ਹੀ ਬਥੇਰੇ ਹੈ ਬੈਲੈਂਸ ਬਰਾਬਰ ਏ ਹੋ ਜਾਣਾ। ਪ੍ਰਵੈਨਸ਼ਨ ਇਜ਼ ਬੈਟਰ ਦੈਨ ਕਿਓਰ ਇਲਾਜ ਨਾਲੋਂ ਪਰਹੇਜ਼ ਚੰਗਾ। ਇਹ ਅਰਦਾਸਾਂ ਕਰਨ ਤੋਂ ਦਾਨ ਪੁੰਨ ਕਰਨ ਤੋਂ ਹੱਥ ਬੰਨਣ ਤੋਂ ਤੀਰਥਾਂ ਤੇ ਘੁੰਮਣ ਨਾਲੋਂ ਸਤਿਗੁਰ ਦੇ ਬਚਨ ਮੰਨ ਲਓ ਬਸ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਲ ਪਾਏ ਸੀ। ਜਪਜੀ ਸਾਹਿਬ ਦਾ ਸਾਰ ਤੱਤ ਜੋ ਸਿੱਖਾਂ ਵਾਸਤੇ ਨਹੀਂ ਹੈ ਕੱਲੇ ਹਿੰਦੁਸਤਾਨੀਆਂ ਵਾਸਤੇ ਨਹੀਂ ਹੈ ਇਹ ਗੁਰੂ ਨਾਨਕ ਦੀ ਬਾਣੀ ਬਾਣੀ ਸਤਿਗੁਰ ਨਾਨਕ ਦੀ ਬਾਣੀ ਬਾਬੇ ਨਾਨਕ ਦੀ ਬਾਣੀ ਸਤਿਗੁਰ ਏ ਬਾਣੀ ਬਾਬੇ ਨਾਨਕ ਦੀ ਹੈ ਚੋ ਮਰਨਾ ਕੋ ਸਾਂਝੀ ਬਾਣੀ ਸਤਿਗੁਰ ਏ ਬਾਣੀ ਬਾਬੇ ਨਾਨਕ ਦੀ ਸਾਰੇ ਸੰਸਾਰ ਵਾਸਤੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ ਇਹ ਜਿਤਨੀਆਂ ਦਵਾਈਆਂ ਦੇ ਮੈਡੀਕਲ ਸਟੋਰ ਭਰੇ ਨੇ ਗੁਰਮੁਖੋ ਕਿਸੇ ਦਵਾਈ ਉੱਤੇ ਲਿਖਿਆ ਨਹੀਂ ਕਿ ਸਿੱਖ ਟੀਕਾ ਲਵਾ ਸਕਦਾ ਬ੍ਰਾਹਮਣ ਨਾ ਲਵਾਵੇ ਕਿਸੇ ਟੀਕੇ ਤੇ ਨਹੀਂ ਲਿਖਿਆ ਇਹ ਪਾਕਿਸਤਾਨੀ ਲਵਾ ਸਕਦਾ ਇੰਡੀਅਨ ਨਾ ਲਵਾਵੇ ਕਿਸੇ ਟੈਬਲੇਟ ਤੇ ਨਹੀਂ ਲਿਖਿਆ ਇਹ ਸੰਤ ਖਾ ਸਕਦਾ ਚੋਰ ਨਾ ਖਾਵੇ ਇਸ ਤਰ੍ਹਾਂ ਗੁਰੂ ਪੀਰ ਜਾਂ ਰਿਸ਼ੀਆਂ ਮੁਨੀਆਂ ਦਾ ਉਪਦੇਸ਼ ਗੁਰੂ ਪੀਰਾਂ ਦੀ ਬਾਣੀ ਸਤਿਗੁਰ ਨਾਨਕ ਦੀ ਬਾਣੀ ਇਹਨੂੰ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋ ਉਪਦੇਸ਼ ਕੋ ਦ੍ਰਿੜੈ ਤਿਸਕਾ ਹੋਏ ਉਦਾਰ ਅੱਜ ਦੀ ਵਿਚਾਰ ਸਿਰਫ ਇਤਨੀ ਕਿ ਕਰਮ ਧਰਮ ਕਰੋ ਦਾਨ ਪੁੰਨ ਕਰੋ ਤੀਰਥਾਂ ਤੇ ਜਾਓ ਪਾਰ ਪਾਰ ਉਤਾਰਾ ਤਾਂ ਹੋਣਾ ਜੇ ਆਪਣੇ ਸਤਿਗੁਰ ਦਾ ਹੁਕਮ ਮੰਨਾਂਗੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਲ ਪਾਏ ਸੀ ਜਪਜੀ ਸਾਹਿਬ ਦਾ ਸਿਧਾਂਤ ਇਕੋ ਸਵਾਲ ਵਿਚ ਹੈ ਕਿ ਕਿਵ ਸਚਿਆਰਾ ਹੋਈਏ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਵਧੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।